واحد جيك خمسة واحد جيك البدر يكون قار شدنا كرتاكور كي نيرباو نيرمير أكال مورت أجوني شهبان गुर परसाद हरि अमृत नाम भोजन नित भुंच हो सर्व वेला मुख पाव हरि अमृत नाम भोजन नित भुंच सर्व वेला मुख पा जरा मरा ताप सब नाठा गुण गोविंद नित गा जरा मरा ताप सब नाठ गुण गोविंद नित गा
Oh, Oh,
ਤੁਸੀਂ ਆਤਮਿਕ ਜੀਵਨ ਜਿਉਂਦੇ ਰਹੋ। ਇਸ ਲਈ ਮੈਂ ਤੁਹਾਨੂੰ ਕਹਿਣਾ, ਤੁਸੀਂ ਮੇਰਾ ਕਹਿਣਾ ਮੰਨੋ, ਤੁਸੀਂ ਨਾਮ ਰਸ ਦਾ ਭੋਜਨ ਛਕਿਆ ਕਰੋ। ਜਿਸ ਨਾਮ ਰਸਤੇ ਭੋਜਨ ਦੀ ਬਰਕਤ ਨਾਲ ਤੁਸੀਂ ਆਤਮਕ ਜੀਵਨ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਸਾਹਿਬ ਕਹਿ ਰਹੇ ਨੇ ਖਾਏ ਜੀਵ ਖਾਵੋ ਤੇ ਜੀਵ, ਨਾਮ ਰਸਤਾ ਭੋਜਨ ਖਾਓ ਤੇ ਖਾ ਖਾ ਕੇ ਆਤਮਕ ਜੀਵਨ ਜਿਉਂਦੇ ਰਹੋ। ਸਾਹਿਬ ਕਹਿੰਦੇ ਮੇਰਾ ਚਿੱਤ ਕਰਦਾ ਹੈ ਗੁਰੂ ਦੇ ਸਿੱਖ ਪਰਿਵਾਰੋ ਤੁਹਾਡੇ ਨਾਲ ਮੈਨੂੰ ਬਹੁਤ ਪਿਆਰ ਹੈ, ਤੁਸੀਂ ਸਿਰਫ ਆਤਮਕ ਜੀਵਨ ਹੀ ਨਾ ਜੀਓ ਬਲਕਿ ਜਿਉਂਦੇ ਹੋਏ ਤੁਹਾਨੂੰ ਆਤਮਕ ਆਨੰਦ ਵੀ ਮਿਲੇ ਆਤਮਕ ਸੁੱਖ ਵੀ ਅਤੇ ਆਤਮਕ ਖੇੜੇ ਵੀ ਪ੍ਰਾਪਤ ਹੋਣ। ਸਾਹਿਬ ਕਹਿੰਦੇ ਨੇ ਗੁਰੂ ਦੇ ਸਿੱਖ ਪਰਿਵਾਰੋ ਤੁਸੀਂ ਸਿਰਫ ਸੁੱਖ ਕਿਉਂ ਮੰਗਦੇ ਹੋ, ਆਤਮਕ ਸੁੱਖ ਕਿਉਂ ਨਹੀਂ ਮੰਗਦੇ? ਮੈਂ ਚਾਹੁੰਦਾ ਤੁਹਾਨੂੰ ਉਹ ਸੁੱਖ ਦੇਣਾ, ਮੁੜ ਕੇ ਦੁੱਖਾਂ ਨੂੰ ਕੋਈ ਥਾਂ ਹੀ ਨਾ ਹੋਵੇ। ਮੇਰਾ ਗੁਰਸਿੱਖ ਐਸਾ ਸੁੱਖ ਪ੍ਰਾਪਤ ਕਰੇ ਮੁੜ ਕੇ ਕਦੇ ਵੀ ਦੁਖੀ ਨਾ ਹੋਏ। ਇਸ ਲਈ ਮੈਂ ਕਹਿੰਦਾ ਤੁਸੀਂ ਆਤਮਕ ਸੁੱਖ ਲਓ, ਤੁਸੀਂ ਸਿਰਫ ਆਨੰਦ ਕਿਉਂ ਮੰਗਦੇ ਹੋ, ਆਤਮਕ ਆਨੰਦ ਕਿਉਂ ਨਹੀਂ ਮੰਗਦੇ? ਮੈਂ ਤੁਹਾਨੂੰ ਐਸਾ ਆਨੰਦ ਦੇਣਾ ਚਾਹੁੰਦਾ ਜਿਸ ਆਨੰਦ ਦੀ ਪ੍ਰਾਪਤੀ ਤੋਂ ਬਾਅਦ ਕੋਈ ਵਸੂਰਾ ਰਹਿੰਦਾ ਹੀ ਨਹੀਂ। ਉਤਰੇ ਸਗਲ ਵਸੂਰੇ, ਸਗਲ ਦਾ ਅਰਥ ਹੈ ਕੰਪਲੀਟ ਉਤਰ ਗਏ, ਉਸ ਨੂੰ ਆਨੰਦ ਨਹੀਂ ਕਿਹਾ ਜਾ ਸਕਦਾ। ਦੋ ਚਾਰ ਵਸੂਰੇ ਰਹਿ ਜਾਣ ਜਾਂ ਕੁਝ ਗਿਣਤੀ ਦੇ ਵਸੂਰੇ ਰਹਿ ਜਾਣ, ਅਸੀਂ ਉਸਨੂੰ ਆਨੰਦ ਕਹਿ ਦਈਏ, ਸਤਿਗੁਰੂ ਜੀ ਨੇ ਉਸ ਨੂੰ ਆਨੰਦ ਮੰਨਿਆ ਹੀ ਨਹੀਂ। ਸਤਿਗੁਰੂ ਕਹਿੰਦੇ ਆਨੰਦ ਕੀ ਹੈ, ਜੇ ਪ੍ਰਾਪਤ ਹੋ ਜਾਏ ਉਤਰੇ ਸਗਲ ਵਸੂਰੇ। ਮੈਂ ਚਾਹੁੰਦਾ ਗੁਰੂ ਦੇ ਸਿੱਖ ਪਰਿਵਾਰੋ ਤੁਸੀਂ ਆਤਮਕ ਆਨੰਦ ਪ੍ਰਾਪਤ ਕਰੋ, ਮੁੜ ਕੇ ਕਦੇ ਵੀ ਵਸੂਰਿਆਂ ਵਿੱਚ ਜ਼ਿੰਦਗੀ ਬਤੀਤ ਨਾ ਕਰੋ। ਜਿਸ ਨੂੰ ਤੁਸੀਂ ਆਨੰਦ ਸਮਝ ਬੈਠੇ ਹੋ ਉਹ ਆਨੰਦ ਨਹੀਂ ਹੈ। ਸਵੇਰੇ ਭੋਜਨ ਚੰਗਾ ਛਕਿਆ, ਸਵਾਦ ਆਇਆ, ਕਿਹਾ ਆਨੰਦ ਆ ਗਿਆ। ਸ਼ਾਮ ਨੂੰ ਰੁੱਖੀ ਖਾਣੀ ਪੈ ਗਈ ਅਤੇ ਰੋਣ ਲੱਗ ਪਏ, ਉਸ ਨੂੰ ਆਨੰਦ ਨਹੀਂ ਕਹਿੰਦੇ। ਆਨੰਦ ਤਾਂ ਇਹ ਹੈ ਜੋ ਹਰ ਸਮੇਂ ਹੀ ਆਨੰਦ ਬਣਿਆ ਰਹੇ, ਅਤੇ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਗੁਰਪ੍ਰਸਾਦ ਹੋਏ ਆਨੰਦ ਪਾਵੇ। ਇਹ ਆਨੰਦ ਦੀ ਪ੍ਰਾਪਤੀ ਦਾ ਸੰਬੰਧ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣ। ਇਹ ਗੁਰੂ ਤੋਂ ਬਿਨਾਂ ਤੁਹਾਨੂੰ ਆਨੰਦ ਨਹੀਂ ਮਿਲ ਸਕਦਾ। ਫਿਰ ਕਹਿੰਦੇ ਨੇ ਮੈਂ ਚਾਹੁੰਦਾ ਤੁਸੀਂ ਸਿਰਫ ਖੇੜਾ ਕਿਉਂ ਮੰਗਦੇ ਹੋ, ਆਤਮਕ ਖੇੜਾ ਕਿਉਂ ਨਹੀਂ ਮੰਗਦੇ? ਮੇਰਾ ਚਿੱਤ ਕਰਦਾ ਹੈ ਤੁਹਾਨੂੰ ਐਸਾ ਆਤਮਕ ਵਿਕਾਸ ਦਿਆਂ ਮੁੜ ਕੇ ਜ਼ਿੰਦਗੀ ਵਿੱਚ ਕਦੇ ਵੀ ਤੁਸੀਂ ਮੁਰਝਾਓ ਨਾ, ਕਦੇ ਵੀ ਢਹਿੰਦੀਆਂ ਕਲਾਂ ਵਿੱਚ ਨਾ ਜਾਓ, ਤੁਸੀਂ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਵਿੱਚ ਰਹੋ। ਤੁਸੀਂ ਮੇਰੇ ਗੁਰੂ ਦੇ ਸਿੱਖ ਪਰਿਵਾਰ ਹੋ। ਮੇਰਾ ਚਿੱਤ ਕਰਦਾ ਜਿਹੜਾ ਗੁਰੂ ਦਾ ਸਿੱਖ ਪਰਿਵਾਰ ਹੋਵੇ ਉਹ ਢਹਿੰਦੀਆਂ ਕਲਾਂ ਵਿੱਚ ਕਿਉਂ ਜੀਵੇ, ਚੜ੍ਹਦੀਆਂ ਕਲਾਂ ਵਿੱਚ ਜੀਵ। ਇਸ ਕਰਕੇ ਇਹ ਪ੍ਰਾਪਤ ਹੋ ਸਕਦਾ ਨਾਮ ਰਸ ਦੇ ਭੋਜਨ ਛਕਣ ਕਰਕੇ। ਜਿਨ੍ਹਾਂ ਨੇ ਨਾਮ ਰਸ ਦਾ ਭੋਜਨ ਛਕਿਆ ਉਹਨਾਂ ਨੂੰ ਆਤਮਕ ਜੀਵਨ ਮਿਲਿਆ, ਉਹਨਾਂ ਨੂੰ ਬਿਲਚ ਵਿਨੋਦ ਆਨੰਦ ਸੁੱਖ ਮਿਲਿਆ। ਆਖੋ ਵਾਹਿਗੁਰੂ। ਉਹਨਾਂ ਨੂੰ ਆਤਮਕ ਆਨੰਦ, ਆਤਮਕ ਸੁੱਖ, ਆਤਮਕ ਵਿਕਾਸ ਮਿਲਿਆ। ਆਖੋ ਵਾਹਿਗੁਰੂ। ਇੱਕ ਹੋਰ ਬੇਨਤੀ ਕਰਾਂ, ਜਿਹੜੇ ਸਿਰਫ ਭੋਜਨ ਛਕਦੇ ਨੇ, ਭਜਨ ਦਾ ਭੋਜਨ ਨਹੀਂ ਕਰਦੇ, ਅਸੀਂ ਵੀ ਚਾਤੀਆਂ ਮਾਰਨਾ। ਜਿਹੜੇ ਭੋਜਨ ਤਾਂ ਛਕਦੇ ਨੇ ਲੇਕਿਨ ਭਜਨ ਦਾ ਭੋਜਨ ਨਹੀਂ ਕਰਦੇ, ਉਹਨਾਂ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਲੇਕਿਨ ਜਿਹੜੇ ਭਜਨ ਦਾ ਭੋਜਨ ਕਰਦੇ ਨੇ ਉਹਨਾਂ ਦੇ ਅੰਦਰ ਨਿਰੰਕਾਰ ਪੈਦਾ ਹੁੰਦੇ ਨੇ। ਜਿਹੜੇ ਭੋਜਨ ਕਰਦੇ ਨੇ ਭਜਨ ਦਾ ਭੋਜਨ ਨਹੀਂ ਕਰਦੇ, ਉਹਨਾਂ ਅੰਦਰ ਕਾਮ ਪੈਦਾ ਹੁੰਦਾ ਹੈ। ਰਾਮ ਤਾਂ ਉਹਨਾਂ ਦੇ ਅੰਦਰ ਹੀ ਪੈਦਾ ਹੁੰਦਾ ਹੈ, ਰਮਿਆ ਹੋਇਆ ਰਾਮ। ਜਿਹੜੇ ਭਜਨ ਦਾ ਭੋਜਨ ਕਰਦੇ ਨੇ, ਜਿਹੜੇ ਸਿਰਫ ਭੋਜਨ ਕਰਦੇ ਨੇ ਭਜਨ ਦਾ ਭੋਜਨ ਨਹੀਂ ਕਰਦੇ, ਉਹ ਦੂਸਰੇ ਦੀ ਰੋਟੀ ਜ਼ਬਰਦਸਤੀ ਖੋ ਕੇ ਆਪਣੇ ਮੂੰਹ ਵਿੱਚ ਪਾਉਂਦੇ ਨੇ। ਲੇਕਿਨ ਜੋ ਭਜਨ ਦਾ ਭੋਜਨ ਕਰਦੇ ਨੇ ਆਪ ਭੁੱਖੇ ਰਹਿ ਕੇ ਵੀ ਦੂਜਿਆਂ ਨੂੰ ਰਜਾਉਂਦੇ ਨੇ। ਸਾਹਿਬ ਕਹਿੰਦੇ ਤੁਹਾਡਾ ਸੁਭਾਅ ਹੈ ਨਾ ਮਿੱਠਾ ਗ੍ਰਹਿਣ ਕਰਨ ਦਾ। ਆਖੋ ਵਾਹਿਗੁਰੂ। ਮੈਂ ਜਾਣਦਾ ਕਿ ਮਨੁੱਖੀ ਸੁਭਾਅ ਹੈ, ਜਦੋਂ ਵੀ ਕੋਈ ਫਲ ਲੈਂਦਾ ਸੁੰਘ ਸੁੰਘ ਕੇ ਵੇਖਦਾ ਮਿੱਠਾ ਹੈ ਕਿ ਨਹੀਂ। ਆਖੋ ਵਾਹਿਗੁਰੂ। ਇਸ ਨੂੰ ਮਿੱਠਾ ਚੰਗਾ ਲੱਗਦਾ। ਪਰ ਸਾਹਿਬ ਕਹਿੰਦੇ ਤੁਸੀਂ ਜੋ ਰਸਨਾ ਤੇ ਚਖਿਆ ਮਿੱਠਾ, ਸਿਰਫ ਉਸੇ ਨੂੰ ਸਮਝੀ ਬੈਠੇ ਹੋ ਮਿੱਠਾ। ਕਾਸ਼ ਕਿ ਮੈਂ ਚਾਹੁੰਦਾ ਕਿ ਤੁਸੀਂ ਨਾਮ ਰਸ ਦਾ ਭੋਜਨ ਛਕੋ, ਫਿਰ ਨਿਰਣਾ ਕਰਕੇ ਮੈਨੂੰ ਦੱਸੋ ਕਿ ਮਿੱਠਾ ਕੀ ਹੈ। ਆਖੋ ਵਾਹਿਗੁਰੂ। ਨਿਰਣਾ ਤੁਸੀਂ ਕਰਕੇ ਦੱਸਣਾ, ਤੁਸੀਂ ਇਸ ਕਰਕੇ ਅਜੇ ਨਿਰਣਾ ਨਹੀਂ ਕਰ ਸਕੇ ਕਿਉਂਕਿ ਤੁਸੀਂ ਤਰ੍ਹਾਂ ਤਰ੍ਹਾਂ ਦੇ ਭੋਜਨ ਤਾਂ ਛਕੇ ਨੇ ਪਰ ਨਾਮ ਰਸ ਦਾ ਭੋਜਨ ਨਹੀਂ ਛਕਿਆ। ਜਿਸ ਦਿਨ ਤੁਸੀਂ ਨਾਮ ਰਸ ਦਾ ਭੋਜਨ ਛਕ ਲਿਆ, ਤੁਸੀਂ ਨਿਰਣਾ ਕਰਕੇ ਤੁਸੀਂ ਵੀ ਬੋਲੋਗੇ। ਜੋ ਭਗਤ ਬੋਲੇ ਨੇ, ਹਰ ਬਿਨ ਕਛੂ ਨਾ ਲਾ ਗਈ, ਭਗਤਨ ਕੋ ਮੀਠਾ। ਆਖੋ ਵਾਹਿਗੁਰੂ। ਪਰ ਇਹ ਹੋਇਆ ਨਿਰਣਾ ਕਰਨ ਤੋਂ ਬਾਅਦ, ਨਿਰਣਾ ਕੀ ਸੀ, ਚੱਖਣ ਤੋਂ ਬਾਅਦ। ਮੈਨੂੰ ਚੇਤੇ ਹੁੰਦਾ ਬਾਬਾ ਫਰੀਦ ਜੀ ਜਦੋਂ ਛੋਟੀ ਉਮਰ ਦੇ ਸਨ, ਮੈਂ ਪੜ੍ਹਿਆ, ਇਹਨਾਂ ਦੀ ਮਾਂ ਕਹਿੰਦੀ ਫਰੀਦਾ ਤੂੰ ਖੁਦਾ ਦਾ ਨਾਮ ਜਪਿਆ ਕਰ। ਅਤੇ ਕਹਿੰਦੇ ਮਾਂ ਜੇ ਮੈਂ ਤੇਰਾ ਆਖਾ ਮੰਨ ਕੇ ਨਾਮ ਜਪਣ ਲੱਗ ਜਾਂ ਮੈਨੂੰ ਖੁਦਾ ਕੀ ਦੇਵੇਗਾ। ਕਹਿਣ ਲੱਗੇ ਤੈਨੂੰ ਕੀ ਚੰਗਾ ਲੱਗਦਾ ਹੈ। ਉਸ ਵਕਤ ਬੱਚੇ ਨੂੰ ਮਿੱਠਾ ਚੰਗਾ ਲੱਗਦਾ ਸੀ ਅਤੇ ਕਿਹਾ ਮਾਂ ਕੀ ਸ਼ੱਕਰ ਅਤੇ ਗੁੜ ਦੇਵੇਗਾ। ਅਤੇ ਮਾਂ ਨੇ ਕਿਹਾ ਦੇਵੇਗਾ। ਲੇਕਿਨ ਉਹੀ ਬਾਬਾ ਫਰੀਦ ਜਿਸ ਨੂੰ ਬਚਪਨ ਵਿੱਚ ਸ਼ੱਕਰ ਅਤੇ ਗੁੜ ਚੰਗਾ ਲੱਗਦਾ ਸੀ, ਜਦੋਂ ਉਸਨੇ ਖੁਦਾ ਦਾ ਨਾਮ ਜਪਦੇ ਜਪਦੇ ਛਕਿਆ, ਜਦੋਂ ਉਸਨੇ ਨਾਮ ਰਸ ਪੀ ਲਿਆ, ਜਦੋਂ ਨਾਮ ਰਸ ਦਾ ਭੋਜਨ ਛਕਿਆ, ਅਤੇ ਉਹੀ ਬਾਬਾ ਫਰੀਦ ਨੇ ਨਿਰਣਾ ਕਰ ਦਿੱਤਾ ਅਤੇ ਬੋਲੇ ਨਹੀਂ ਫਰੀਦਾ ਨਹੀਂ, ਸ਼ੱਕਰ ਮਿੱਠੀ ਨਹੀਂ, ਖੰਡ ਮਿੱਠੀ ਨਹੀਂ, ਮਿਸ਼ਰੀ ਮਿੱਠੀ ਨਹੀਂ, ਮਾਝਾ ਦੁੱਧ ਮਿੱਠਾ ਨਹੀਂ, ਗੁੜ ਮਿੱਠਾ ਨਹੀਂ। ਬਾਬਾ ਫਰੀਦ ਬੋਲੇ ਰੱਬਾ ਤੇਰੇ ਨਾਮ ਤੋਂ ਬਾਅਦ ਕੋਈ ਵੀ ਵਸਤੂ ਮਿੱਠੀ ਨਹੀਂ। ਆਖੋ ਸ਼ੱਕਰ ਖੰਡ ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭ ਹੈ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਆਖੋ ਵਾਹਿਗੁਰੂ। ਪਰ ਨਿਰਣਾ ਕਦੋਂ ਹੋਇਆ, ਜਦੋਂ ਚੱਖ ਲਿਆ, ਚੱਖਿਆ ਨਿਰਣਾ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਇੱਕ ਜਗਿਆਸੂ ਮੱਲਣ ਨਾਮ ਦਾ ਆਇਆ, ਸਤਿਗੁਰੂ ਜੀ ਨੂੰ ਪੁੱਛਿਆ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਵਸਤੂਆਂ ਚੋਂ ਵਸਤੂ ਮਿੱਠੀ ਕਿਹੜੀ ਹੈ ਤੇ ਜੇ ਮਿੱਠੀ ਹੈ ਤੇ ਕਿਉਂ ਮਿੱਠੀ ਹੈ ਸਵਾਲ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਮੱਲਣ ਗੱਲ ਸੁਣ, ਜਦੋਂ ਕੋਈ ਮਿੱਠਾ ਖਾਂਦਾ ਮਿੱਠਾ ਖਾਂਦਾ ਹੀ ਰਹੇ, ਖਾਂਦਿਆਂ ਖਾਂਦਿਆਂ ਖਾਧਾ ਹੋਇਆ ਮਿੱਠਾ ਹੀ ਉਸਦੀ ਰਸਨਾ ਤੇ ਕੋੜਾ ਲੱਗਣ ਲੱਗ ਜਾਏ ਉਹ ਮਿੱਠਾ ਨਹੀਂ ਹੁੰਦਾ। ਆਖੋ ਵਾਹਿਗੁਰੂ, ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਧ, ਅੱਜ ਸਾਨੂੰ ਪੁੱਤ ਮਿੱਠੇ ਲੱਗਦੇ ਨੇ, ਲੇਕਿਨ ਜੇ ਉਹ ਵੀ ਕੋੜੇ ਲੱਗਣ ਲੱਗ ਜਾਣ ਮਿੱਠੇ ਨਹੀਂ। ਅੱਜ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਹਾਰ, ਮਾਇਆ ਦਾ ਪਸਾਰਾ, ਰੂਪ ਰੰਗ ਮਿੱਠੇ ਲੱਗਦੇ ਨੇ, ਲੇਕਿਨ ਵਸਤ ਵਿੱਚ ਦੇਖਿਆ ਉਹਨਾਂ ਨੂੰ ਹੀ ਕੋੜੇ ਲੱਗੇ। ਲੇਕਿਨ ਸਾਹਿਬ ਕਹਿੰਦੇ ਨੇ ਜੇ ਪਰਮਾਤਮਾ ਦਾ ਨਾਮ ਚੱਖ ਲਵੇ ਚੱਖਦਾ ਹੀ ਜਾਏ ਚੱਖਦਾ ਹੀ ਜਾਏ ਚੱਖਦਾ ਹੀ ਜਾਏ ਇਹ ਮਿੱਠਾ ਹੀ ਮਿੱਠਾ ਹੁੰਦਾ ਜਾਏਗਾ, ਕਦੇ ਵੀ ਕੋੜਾ ਨਹੀਂ ਹੋਏਗਾ। ਇਸ ਕਰਕੇ ਮਿੱਠਾ ਉਹ ਹੈ ਜਿਹੜਾ ਮਿੱਠਾ ਹੀ ਰਹੇ, ਮਿੱਠਾ ਉਹ ਹੈ ਜਿਹੜਾ ਮਿੱਠਾ ਹੀ ਰਹੇ। ਤੇ ਸਾਹਿਬ ਕਹਿਣ ਲੱਗੇ ਸਭ ਹੈ ਵਸਤੂ ਕੋੜੀਆਂ ਸੱਚੇ ਨਾਉ ਮਿੱਠਾ। ਸਾਹਿਬ ਕਹਿੰਦੇ ਤੁਹਾਨੂੰ ਸਵਾਦ ਲੱਗਦਾ ਨਾ ਮਿੱਠਾ, ਆਖੋ ਵਾਹਿਗੁਰੂ। ਤੇ ਇਸ ਕਰਕੇ ਕਹਿਣਾ ਸਵਾਦਲਾ ਵੀ ਬੜਾ ਹੋਏਗਾ, ਆਖੋ ਵਾਹਿਗੁਰੂ, ਰਸ ਵੀ ਹੋਏਗਾ। ਪਰ ਨਿਰਣਾ ਤੁਸੀਂ ਕਦੇ ਘਰ ਪ੍ਰੈਕਟੀਕਲ ਕਰਨਾ, ਤੁਸੀਂ ਮਿੱਠੀ ਚਾਹ ਪੀਣਾ, ਮਿੱਠੀ ਚਾਹ ਪੀਂਦੇ ਪੀਂਦੇ ਇੱਕ ਬੁਰਕੀ ਬਰਫੀ ਦੀ ਲੈ ਲੈਣਾ, ਫਿਰ ਚਾਹ ਦਾ ਘੁੱਟ ਭਰਨਾ, ਤੁਹਾਨੂੰ ਚਾਹ ਫਿੱਕੀ ਲੱਗਣ ਲੱਗ ਜਾਏਗੀ। ਇਸ ਦਾ ਭਾਵ ਇਹ ਹੈ ਜਦੋਂ ਮਿੱਠੇ ਤੋਂ ਵੱਧ ਕੋਈ ਮਿੱਠਾ ਲੈ ਲਵੇ ਤੇ ਪਹਿਲਾਂ ਮਿੱਠਾ ਫਿੱਕਾ ਲੱਗਣ ਲੱਗ ਪੈਂਦਾ। ਅੱਜ ਤੁਹਾਨੂੰ ਸੰਸਾਰ ਦੇ ਪਦਾਰਥ ਸੰਸਾਰ ਦੀਆਂ ਵਸਤੂਆਂ ਤਾਂ ਮਿੱਠੀਆਂ ਲੱਗਦੀਆਂ ਨੇ ਕਿਉਂਕਿ ਤੁਸੀਂ ਨਾਮ ਰਸ ਨਹੀਂ ਚੱਖਿਆ। ਜਿਸ ਦੇ ਨਾਮ ਰਸ ਚੱਖ ਲਿਆ ਤੇ ਤੁਸੀਂ ਆ ਬੋਲੋਗੇ ਹਰ ਰਸ ਤੋਂ ਵੱਧ ਕੋਈ ਵਸਤੂ ਮਿੱਠੀ ਨਹੀਂ, ਆਖੋ ਬਾਕੀ ਸਭ ਫਿੱਕੀਆਂ ਨੇ, ਆਖੋ। ਨਿਰਣਾ ਹੋਏਗਾ ਚੱਖਣ ਤੋਂ ਬਾਅਦ, ਆਖੋ ਵਾਹਿਗੁਰੂ, ਬਿਨਾਂ ਚੱਖੇ ਤੋਂ ਨਹੀਂ। ਕਦੇ ਜਪ ਕੇ ਯਤਨ ਤਾਂ ਕਰੋ, ਆਖੋ ਵਾਹਿਗੁਰੂ। ਲੇਕਿਨ ਇੱਥੇ ਗੱਲ ਮੈਨੂੰ ਥੋੜ੍ਹੀ ਜਿਹੀ ਹੋਰ ਖੋਲਣੀ ਪਏਗੀ। ਅੱਜ ਨਾਸਤਿਕ ਇਹ ਗੱਲ ਕਹਿੰਦੇ ਸਾਡੇ ਕੋਲ ਆਉਂਦੇ ਨੇ, ਐਵੇਂ ਤੁਸੀਂ ਜਪਣ ਦੀ ਗੱਲ ਕਰਦੇ ਹੋ, ਕਿਸ ਨੂੰ ਜਪੀਏ? ਅਸੀਂ ਕਹਿੰਦੇ ਰੱਬ ਨੂੰ, ਕਦੇ ਰੱਬ ਦਿਖਾਈ ਦਿੰਦਾ ਕਿਉਂ ਜਪੀਏ ਜਾਂ ਦਿਖਾਈ ਨਹੀਂ ਦਿੰਦਾ? ਜਦੋਂ ਅਸੀਂ ਕਹਿੰਦੇ ਹਾਂ ਜਪੋ ਆਤਮਕ ਜੀਵਨ ਜੀਓ, ਲੇਕਿਨ ਨਾਸਤਿਕ ਕਹਿੰਦਾ ਕਿਉਂ ਜਪੀਏ? ਰੱਬ ਕੋਈ ਦਿਖਾਈ ਦਿੰਦਾ? ਜਿੰਨੀ ਦੇਰ ਤੱਕ ਰੱਬ ਦਿਖਾਈ ਨਹੀਂ ਦਿੰਦਾ ਅਸੀਂ ਨਹੀਂ ਜਪਦੇ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਤੁਸੀਂ ਉਹੀ ਕੁਛ ਕਰਦੇ ਹੋ ਜੋ ਤੁਹਾਨੂੰ ਦਿਖਾਈ ਦਿੰਦਾ, ਬਿਨਾਂ ਦਿਖਾਈ ਦੇਣ ਤੋਂ ਕਰਦੇ ਤੇ ਨਹੀਂ। ਤੁਹਾਨੂੰ ਨੀਂਦ ਦਿਖਾਈ ਦਿੰਦੀ ਹੈ, ਫਿਰ ਸੌਂਦੇ ਕਿਉਂ ਜਦ ਨੀਂਦ ਦਿਖਾਈ ਨਹੀਂ ਦਿੰਦੀ? ਤੁਹਾਨੂੰ ਭੁੱਖ ਦਿਖਾਈ ਦਿੰਦੀ ਹੈ, ਨਹੀਂ ਫਿਰ ਛੱਕਦੇ ਕਿਉਂ ਹੋ? ਤੁਹਾਨੂੰ ਪਿਆਸ ਦਿਖਾਈ ਦਿੰਦੀ ਹੈ, ਨਹੀਂ ਫਿਰ ਪੀਂਦੇ ਕਿਉਂ ਹੋ? ਜੇ ਬਿਨਾਂ ਪਿਆਸ ਦੇ ਦਿਖਾਈ ਦਿੰਦੇ ਤੁਸੀਂ ਪਾਣੀ ਪੀ ਸਕਦੇ ਹੋ, ਜੇ ਤੁਸੀਂ ਬਿਨਾਂ ਭੁੱਖ ਦੇ ਦਿਖਾਈ ਦਿੰਦੇ ਤੁਸੀਂ ਭੋਜਨ ਛਕ ਸਕਦੇ ਹੋ, ਜੇ ਬਿਨਾਂ ਨੀਂਦ ਦੇ ਦਿਖਾਈ ਦਿੰਦੇ ਤੁਸੀਂ ਸੌਂ ਸਕਦੇ ਹੋ। ਤੇ ਮੇਰਾ ਕਹਿਣਾ ਮੰਨ ਲਓ, ਅਜੇ ਤੁਹਾਨੂੰ ਰੱਬ ਦਿਖਾਈ ਨਹੀਂ ਦਿੰਦਾ, ਜਪ ਤਾਂ ਲਓ, ਆਖੋ ਵਾਹਿਗੁਰੂ, ਜਪੋ ਤਾਂ ਸਹੀ। ਤੁਸੀਂ ਪ੍ਰਸ਼ਾਦਾ ਛਕਣ ਲੱਗ ਪਏ, ਮੈਂ ਕਿਹਾ ਹੋਰ ਲੈ ਲਓ, ਕਹਿੰਦੇ ਨਹੀਂ ਮੇਰੀ ਭੁੱਖ ਪੂਰੀ ਹੋ ਗਈ। ਛਕਣ ਤੋਂ ਬਾਅਦ ਤੁਹਾਨੂੰ ਭੁੱਖ ਦਾ ਅਨੁਭਵ ਹੋਇਆ, ਤੁਸੀਂ ਪਾਣੀ ਕਾਫੀ ਪੀ ਲਿਆ, ਮੈਂ ਕਿਹਾ ਗਲਾਸ ਹੋਰ ਪੀ ਲਓ, ਤੁਸੀਂ ਕਿਹਾ ਪਿਆਸ ਬੁੱਝ ਗਈ। ਪੀਣ ਤੋਂ ਬਾਅਦ ਤੁਹਾਨੂੰ ਅਨੁਭਵ ਹੋਇਆ ਪਿਆਸ ਬੁੱਝੀ, ਤੁਸੀਂ ਰਾਤ ਪੂਰਾ ਸੌ ਲਿਆ, ਅਸੀਂ ਕਿਹਾ ਹੋਰ ਸੌ ਲਓ, ਤੁਸੀਂ ਸੌਣ ਤੋਂ ਬਾਅਦ ਕਿਹਾ ਮੇਰੀ ਨੀਂਦ ਪੂਰੀ ਹੋ ਗਈ। ਜੇ ਸੌਣ ਤੋਂ ਬਾਅਦ ਤੁਹਾਨੂੰ ਨੀਂਦ ਦਾ ਅਨੁਭਵ ਹੁੰਦਾ, ਜੇ ਪੀਣ ਤੋਂ ਬਾਅਦ ਤੁਹਾਨੂੰ ਪਿਆਸ ਦਾ ਅਨੁਭਵ ਹੁੰਦਾ, ਜੇ ਤੁਹਾਨੂੰ ਛੱਕਣ ਤੋਂ ਬਾਅਦ ਭੁੱਖ ਦਾ ਅਨੁਭਵ ਹੁੰਦਾ, ਅਤੇ ਜਪਣ ਤੋਂ ਬਾਅਦ ਰੱਬ ਦਾ ਵੀ ਅਨੁਭਵ ਹੋਏਗਾ। ਆਖੋ ਵਾਹਿਗੁਰੂ। ਜੇ ਤੁਹਾਡੀ ਭੋਜਨ ਦੀ ਤ੍ਰਿਪਤੀ ਹੁੰਦੀ ਹੈ, ਤੁਸੀਂ ਕਹਿੰਦੇ ਹੋ ਭੋਜਨ ਦੀ ਲੋੜ ਹੈ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਦਿਆਂ, ਜਿਸ ਦਿਨ ਜਪਦੇ ਜਪਦੇ ਤੁਹਾਡੇ ਮਨ ਨੂੰ ਸ਼ਾਂਤੀ ਆਏਗੀ, ਸਹਿਜ ਆਏਗਾ, ਜੀਵਨ ਦਾ ਰਹੱਸ ਹੋਏਗਾ, ਦੁੱਖਾਂ ਦਾ ਪਲਾਇਣ ਹੋਏਗਾ, ਤੁਸੀਂ ਵੀ ਕਹੋਗੇ ਜਪਣਾ ਚਾਹੀਦਾ। ਆਖੋ ਵਾਹਿਗੁਰੂ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਆਖੋ ਵਾਹਿਗੁਰੂ। ਆਖੋ ਮੇਰੇ ਸਤਿਗੁਰੂ ਕਹਿੰਦੇ, ਗੁਰੂ ਦੇ ਸਿੱਖ ਪਰਿਵਾਰੋ, ਮੇਰਾ ਕਹਿਣਾ ਮੰਨੋ, ਤੁਸੀਂ ਨਾਮ ਰਸਤਾ ਭੋਜਨ ਛਕਿਆ ਕਰੋ। ਆਖੋ ਵਾਹਿਗੁਰੂ। ਅਤੇ ਆਤਮਕ ਜੀਵਨ ਜੀਓ। ਲੇਕਿਨ ਕਹਿੰਦੇ ਮੈਂ ਗੱਲ ਤੁਹਾਨੂੰ ਕਹਾਂ, ਸਿਰਫ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਖੁਦ ਵੀ ਇਹੋ ਭੋਜਨ ਛਕਦਾ। ਮੈਂ ਸਿਰਫ ਗੁਰੂ ਦੇ ਸਿੱਖਾਂ ਨੂੰ ਹੀ ਨਹੀਂ ਕਹਿੰਦਾ, ਨਾਮ ਰਸ ਦਾ ਭੋਜਨ ਛਕੋ। ਮੇਰੇ ਸਤਿਗੁਰੂ ਕਹਿੰਦੇ ਮੈਂ ਖੁਦ ਵੀ ਛਕਦਾ। ਇਸ ਲਈ ਮੈਂ ਕੀ ਕਰਦਾ, ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ। ਮੈਂ ਇਸ ਨਾਮ ਰਸ ਦੇ ਭੋਜਨ ਛਕਣ ਲਈ ਹਰ ਸਮੇਂ ਸੰਚਨ ਕਰਦਾ। ਪਿੱਤਰ ਨਾਮ ਧਨ, ਪਿੱਤਰ ਨਾਮ ਧਨ ਦੀ ਕਮਾਈ ਕਰਦਾ, ਨਾਮ ਧਨ ਦੀ ਕਮਾਈ ਕਰਦੇ ਕਰਦੇ ਸੰਚਨ ਕਰਦਾ। ਆਖੋ ਵਾਹਿਗੁਰੂ। ਕਿਉਂ ਸੰਚਨ ਕਰਨਾ ਜ਼ਰੂਰੀ ਹੈ, ਕਈ ਮੇਰੇ 'ਤੇ ਸਵਾਲ ਕਰਨਗੇ। ਬੇਨਤੀ ਕਰਾਂ, ਤੁਸੀਂ ਪ੍ਰਸ਼ਾਦਾ ਛਕੋ ਨਾ ਭੋਜਨ, ਅਤੇ ਦੁਬਾਰਾ ਫਿਰ ਛੱਕਣ ਬਹਿ ਜਾਓ, ਤੁਹਾਨੂੰ ਕਹਿਣਗੇ ਬਸ ਕਰ, ਸਾਰਾ ਦਿਨ ਖਾਈ ਜਾਏਗਾ। ਆਖੋ ਵਾਹਿਗੁਰੂ। ਵੱਧ ਤੋਂ ਵੱਧ ਜੇ ਪ੍ਰਸ਼ਾਦਾ ਕੋਈ ਛੱਕਣ, ਲੋਕ ਟੋਕਦੇ ਨੇ, ਹੈ ਵੀ ਸੱਚਾਈ, ਭੋਜਨ ਵੱਧ ਛੱਕਣਾ ਵੀ ਨਹੀਂ ਚਾਹੀਦਾ। ਲੇਕਿਨ ਮੇਰੇ ਸਾਹਿਬ ਕਹਿੰਦੇ ਨੇ, ਨਾਮ ਰਸ ਦਾ ਭੋਜਨ ਜਦੋਂ ਵੀ ਚਿੱਤ ਕਰੇ ਛਕੀ ਜਾਈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਓ। ਇਹ ਬਿਮਾਰ ਨਹੀਂ ਕਰਦਾ, ਬਲਕਿ ਬਿਮਾਰਾਂ ਦਾ ਉਧਾਰ ਕਰਦਾ। ਆਖੋ ਵਾਹਿਗੁਰੂ। ਭੋਜਨ ਬਿਮਾਰ ਕਰਦਾ, ਲੇਕਿਨ ਇਹ ਬਿਮਾਰਾਂ ਦਾ ਉਧਾਰ ਕਰਦਾ। ਇਸ ਕਰਕੇ ਜਦੋਂ ਵੀ ਚਿੱਤ ਕਰੇ ਸੰਚਨ ਕਰੇਗਾ ਤੇ ਖਾਏਗਾ ਨਾ। ਆਖੋ ਵਾਹਿਗੁਰੂ। ਸੰਚਨ ਕਰੇਗਾ ਤੇ ਛਕੇਗਾ। ਤੂੰ ਭੋਜਨ ਤਾਂ ਫਰਿੱਜ ਵਿੱਚ ਰੱਖ ਲੈਂਦਾ, ਇਸ ਵਾਸਤੇ ਰੱਖਦਾ ਕਿ ਜਦੋਂ ਲੋੜ ਪਏ ਮੈਂ ਫਰਿੱਜ 'ਚੋਂ ਕੱਢ ਕੇ ਛੱਕ ਲਾਂ। ਅਤੇ ਨਾਮ ਰਸ ਦਾ ਭੋਜਨ ਵੀ ਹਿਰਦੇ ਦੇ ਫਰਿੱਜ ਵਿੱਚ ਰੱਖ ਲਈ, ਨਿਤ ਨਿਤ ਰੱਖ ਔਰ ਧਾਰੋ। ਆਖੋ ਵਾਹਿਗੁਰੂ। ਰੱਖ ਲਈ, ਅੰਦਰ ਹੋਏਗਾ ਛੱਕੀ ਜਾਈ। ਆਖੋ ਵਾਹਿਗੁਰੂ। ਅਤੇ ਸਾਹਿਬ ਵੀ ਕਹਿੰਦੇ ਮੈਂ ਇਸ ਕਰਕੇ ਸੰਚਨ ਕਰਦਾ। ਤੁਸੀਂ ਇਕੱਠਾ ਕਰੋ, ਜਪਿਆ ਕਰੋ, ਜਪਦੇ ਜਪਦੇ ਸੰਚਨ ਕਰੋ। ਆਖੋ ਵਾਹਿਗੁਰੂ। ਉਧਾਰ ਹੋਏਗਾ ਤੁਹਾਡਾ। ਆਖੋ ਵਾਹਿਗੁਰੂ। ਸੱਚੀ ਮੁੱਚੀ ਉਧਾਰ ਹੋਏਗਾ। ਆਖੋ ਵਾਹਿਗੁਰੂ। ਛਕਿਆ ਕਰੋ। ਸਾਹਿਬ ਕਹਿੰਦੇ ਮੈਂ ਇਸ ਨਾਮ ਧਨ ਦੀ ਬਰਕਤ ਨਾਲ ਦੇਖੋ, ਸਿਰਫ ਤ੍ਰਿਪਤੀ ਨਹੀਂ ਹੋਇਆ, ਸਿਰਫ ਮੇਰਾ ਆਧਾਰ ਹੀ ਨਹੀਂ, ਬਲਕਿ ਜਦੋਂ ਦਾ ਮੈਂ ਨਾਮ ਰਸ ਦਾ ਭੋਜਨ ਛਕਣ ਲੱਗਿਆ, ਜਿੱਥੇ ਮਨ ਤੇ ਬੁੱਧ ਦੀ ਪਹੁੰਚੀ ਨਹੀਂ, ਉਹ ਪਰਮਾਤਮਾ ਅਪਾਰ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤ ਗੁਣਾ ਵਾਲਾ, ਮੈਂ ਉਸ ਨੂੰ ਵੀ ਪਾ ਲੈਂਦਾ। ਆਖੋ ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਮੈਂ ਉਸ ਨੂੰ ਵੀ ਪਾ ਲੈਂਦਾ। ਥਾਤੀ ਅਗਮ ਅਪਾਰ। ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਇੱਕ ਬੇਨਤੀ ਕਰਾਂ। ਪੇਟ ਦਾ ਸੰਬੰਧ ਭੋਜਨ ਨਾਲ ਹੋ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਪੇੜ ਦਾ ਸੰਬੰਧ ਭੋਜਨ ਨਾਲ ਹੋ ਸਕਦਾ ਹੈ, ਲੇਕਿਨ ਭੋਜਨ ਜੀਵਨ ਰਸ ਪੇੜ ਦਾ ਨਹੀਂ ਹੈ। ਆਖੋ ਭਾਈ, ਜੀਵਨ ਰਸ ਨਹੀਂ, ਜੀਵਨ ਰਸ ਹੈ ਤੰਦਰੁਸਤੀ। ਆਖੋ ਭਾਈ, ਤਾਂਹੀਓ ਸਿਆਣੇ ਕਹਿੰਦੇ ਜਿਹੜਾ ਜੀਭ ਨੂੰ ਸਵਾਦ ਲੱਗੇ ਸਿਹਤ ਲਈ ਚੰਗਾ ਨਾ ਹੋਵੇ ਨਾ ਖਾਈ। ਆਖੋ ਵਾਹਿਗੁਰੂ, ਜਿਹੜਾ ਜੀਭ ਨੂੰ ਸਵਾਦ ਨਹੀਂ ਲੱਗਦਾ ਲੇਕਿਨ ਸਿਹਤ ਲਈ ਚੰਗਾ ਹੋਵੇ ਉਹ ਖਾਈ। ਆਖੋ ਵਾਹਿਗੁਰੂ, ਪੇਟ ਦਾ ਭੋਜਨ ਨਾਲ ਸੰਬੰਧ ਹੋ ਸਕਦਾ, ਲੇਕਿਨ ਪੇਟ ਦਾ ਜੀਵਨ ਰਸ ਭੋਜਨ ਨਹੀਂ ਹੈ, ਉਹ ਹੈ ਤੰਦਰੁਸਤੀ। ਅੱਖਾਂ ਦਾ ਕਿਸੇ ਰੂਪ ਨਾਲ ਸੰਬੰਧ ਹੋ ਸਕਦਾ, ਲੇਕਿਨ ਅੱਖਾਂ ਦਾ ਦੇਖਣਾ ਰੂਪ ਨੂੰ ਜੀਵਨ ਰਸ ਨਹੀਂ ਹੈ, ਅੱਖਾਂ ਦਾ ਜੀਵਨ ਰਸ ਹੈ ਸ਼ੁਭ ਦ੍ਰਿਸ਼ਟੀ। ਆਖੋ ਵਾਹਿਗੁਰੂ, ਕਿਸੇ ਮਨੁੱਖ ਨਾਲ ਮੋਹ ਹੋ ਸਕਦਾ, ਲੇਕਿਨ ਮੋਹ ਮਨੁੱਖ ਦਾ ਜੀਵਨ ਰਸ ਨਹੀਂ ਹੈ, ਮਨੁੱਖ ਦਾ ਜੀਵਨ ਰਸ ਹੈ ਪ੍ਰੇਮ। ਪ੍ਰੇਮ ਕਿਸੇ ਪ੍ਰੇਮੀ ਨਾਲ ਹੋ ਸਕਦਾ, ਲੇਕਿਨ ਪ੍ਰੇਮ ਦਾ ਪ੍ਰੇਮੀ ਜੀਵਨ ਰਸ ਨਹੀਂ ਹੈ, ਪ੍ਰੇਮ ਦਾ ਜੀਵਨ ਰਸ ਹੈ ਨਾਮ ਪਰਮਾਤਮਾ ਦਾ। ਪ੍ਰੇਮ ਪਦਾਰਥ ਪਾਈ ਹੈ ਸੱਚ ਨਾਮ ਆਧਾਰ। ਇਸ ਦੇ ਸਾਡੇ ਕੋਲ ਐਗਜੈਂਪਲ ਨੇ। ਆਖੋ ਵਾਹਿਗੁਰੂ, ਭਾਈ ਲਾਲੋ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਕੀਤਾ, ਪ੍ਰੇਮ ਭੇਟਾ ਕੋਦਰਾ ਰੱਖ ਦਿੱਤਾ, ਪ੍ਰੇਮ ਭੇਟਾ ਸਵੀਕਾਰ ਹੋ ਗਈ, ਲੇਕਿਨ ਉਸ ਦੇ ਬਦਲੇ ਗੁਰੂ ਨਾਨਕ ਨੇ ਕੀ ਦਿੱਤਾ? ਜੀਵਨ ਰਸ, ਪਰਮਾਤਮਾ ਦਾ ਨਾਮ। ਆਖੋ ਭਾਈ, ਸਾਰੇ ਬੋਲੋ ਭਾਈ, ਉਸ ਦੇ ਬਦਲੇ ਗੁਰੂ ਨਾਨਕ ਨੇ ਕੀ ਦਿੱਤਾ? ਕੋਦਰੇ ਦੇ ਬਦਲੇ ਕੋਦਰਾ ਨਹੀਂ ਦਿੱਤਾ। ਆਖੋ ਵਾਹਿਗੁਰੂ, ਪ੍ਰੇਮ ਭੇਟਾ ਸਵੀਕਾਰ ਕੀਤੀ, ਉਸ ਦੇ ਬਦਲੇ ਕੀ ਦਿੱਤਾ? ਨਾਮ ਰਸ। ਬੇਰ ਖਾਦੇ ਜੂਠੇ, ਪ੍ਰੇਮ ਭੇਟਾ ਜੂਠੇ ਬੇਰਾਂ ਦੀ ਪੀਲਣੀ ਦੀ ਪ੍ਰਵਾਨ ਹੋ ਗਈ, ਉਸ ਦੇ ਬਦਲੇ ਕੀ ਦਿੱਤਾ? ਬੇਰਾਂ ਦੇ ਬਦਲੇ ਬੇਰ ਨਹੀਂ, ਨਾਮ ਰਸ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਕਿਸੇ ਨੇ ਕੇਲਿਆਂ ਦੇ ਛਿਲਕੇ ਖਾਏ, ਪ੍ਰੇਮ ਭੇਟਾ ਸਵੀਕਾਰ ਹੋ ਗਈ, ਉਸ ਦੇ ਬਦਲੇ ਕੀ ਦਿੱਤਾ? ਕੇਲਿਆਂ ਦੇ ਛਿਲਕਿਆਂ ਦੇ ਬਦਲੇ ਕੇਲੇ ਨਹੀਂ, ਜੀਵਨ ਰਸ, ਨਾਮ ਰਸ। ਸੱਚਕਾਂ, ਤੁਸੀਂ ਗੁਰੂ ਦੇ ਅੱਗੇ ਆ ਕੇ ਪ੍ਰੇਮ ਨਾਲ ਕੁਛ ਭੇਟਾ ਕਰਦੇ ਹੋ ਤੇ ਗੁਰੂ ਕੀ ਦਿੰਦਾ ਤੁਹਾਨੂੰ? ਨਾਮ ਰਸ। ਆਖੋ ਜੀਵਨ ਰਸ। ਆਖੋ, ਸਾਰੇ ਬੋਲੋ। ਤੁਸੀਂ ਇੱਕ ਗੱਲ ਦਾ ਅਜਮੈਸ਼ ਕਰ ਲਓ, ਇਹ ਹੱਟੀ ਕੈਸੀ ਹੈ? ਸੌਦਾ ਇਕਤ ਹੱਟ ਹੈ, ਸ਼ਾਹ ਸਤਿਗੁਰੂ ਪੂਰਾ, ਔਗਣ ਲੈ ਗੁਣ ਵੇਚਦਾ, ਬਚਨੇ ਦਾ ਸੂਰਾ। ਤੁਸੀਂ ਆਉਂਦੇ ਹੋ ਨਾ, ਕੋਈ ਆਉਂਦਾ ਮੱਥਾ ਟੇਕਦਾ, ਆਹ ਦੇਖੋ ਮੱਥਾ ਟੇਕਿਆ ਗੁਰੂ ਦੇ ਚਰਨਾਂ 'ਚ, ਗੁਰੂ ਨੇ ਔਗਣ ਸਾਰੇ ਲੈ ਲਏ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ 'ਚ ਜਾਇਆ, ਤੁਹਾਡੇ ਔਗਣ 6 ਲੈ ਲਏ। ਆਖੋ ਭਾਈ, ਉਸਨੇ ਬਦਲੇ ਕੀ ਦਿੱਤਾ? 6 ਔਗਣ ਲੈ ਕੇ ਤੁਹਾਨੂੰ ਕੀ ਦਿੱਤਾ? 7 ਸੰਤੋਖ, ਦਇਆ, ਧਰਮ, ਨਾਮ, ਦਾਨ, ਇਸ਼ਨਾਨ ਦੇੜਾਇਆ, 7 ਦਿੱਤੇ ਐਕਸਟਰਾ, ਇੱਕ ਨਾਮ ਦਿੱਤਾ ਪਰਮਾਤਮਾ ਦਾ। ਆਖੋ ਵਾਹਿਗੁਰੂ, ਸੋਦਾ ਇਕਤ ਹੱਟ ਹੈ, ਸ਼ਾਹ ਸਤਿਗੁਰ ਪੂਰਾ, ਐਸਾ ਮੇਰਾ ਸ਼ਾਹ ਹੈ, ਔਗਣ ਲੈ ਔਗਣ ਲੈ ਲੈਂਦਾ, ਗੁਣ ਵੇਚਦਾ ਗੁਣ ਵੇਚਦਾ, ਬਚਨੇ ਦਾ ਸੂਰਾ। ਆਖੋ ਵਾਹਿਗੁਰੂ। ਲੇਕਿਨ ਅੱਜ ਮੇਰੇ ਸਾਹਿਬ ਪੁੱਛਦੇ ਨੇ, ਗੁਰਸਿੱਖੋ ਮੈਨੂੰ ਤੁਹਾਡੇ ਨਾਲ ਪਿਆਰ ਹੈ, ਤੁਸੀਂ ਦੱਸੋ ਤੁਹਾਨੂੰ ਕਿੰਨੇ ਦਿਨਾਂ ਲਈ, ਕਿੰਨੇ ਮਹੀਨਿਆਂ ਲਈ ਸੁੱਖ ਚਾਹੀਦੇ ਨੇ? ਦੱਸੋ, ਤੁਸੀਂ ਚਾਹੁੰਦੇ ਹੋ ਕਿ 40 ਦਿਨ ਤੋਂ ਬਾਅਦ ਮੈਨੂੰ ਬੇਸ਼ੱਕ ਦੁੱਖ ਆ ਜਾਣ? ਆਖੋ ਭਾਈ, ਕੀ ਤੁਸੀਂ ਚਾਹੁੰਦੇ ਹੋ ਕੁਝ ਗਿਣਤੀ ਦੇ ਦਿਨਾਂ ਤੋਂ ਬਾਅਦ ਮੇਰਾ ਆਨੰਦ ਮੁੱਕ ਜਾਏ। ਕੀ ਤੁਸੀਂ ਚਾਹੁੰਦੇ ਹੋ ਮੈਂ ਇੱਕ ਚਲੀਸਾ ਕੱਟ ਲਵਾਂ ਅਤੇ ਮੁੜ ਕੇ ਮੈਂ ਮੁਰਝਾ ਜਾਵਾਂ? ਤੁਹਾਡਾ ਕੀ ਜਵਾਬ ਹੋਏਗਾ? ਸਾਹਿਬ ਕਹਿੰਦੇ ਮੈਨੂੰ ਪਤਾ ਤੁਸੀਂ ਕੀ ਕਹਿਣਾ। ਤੁਸੀਂ ਕਹੋਗੇ ਨਹੀਂ ਨਹੀਂ ਸਤਿਗੁਰੂ ਜੀ, ਸਾਨੂੰ ਤਾਂ ਹਮੇਸ਼ਾ ਲਈ ਚਾਹੀਦਾ, ਸਾਨੂੰ ਹਮੇਸ਼ਾ ਲਈ ਸੁੱਖ ਚਾਹੀਦੇ ਨੇ, ਹਮੇਸ਼ਾ ਲਈ ਆਨੰਦ ਚਾਹੀਦਾ, ਹਮੇਸ਼ਾ ਲਈ ਖੇੜੇ ਚਾਹੀਦੇ ਨੇ। ਅਤੇ ਮੇਰੇ ਸਾਹਿਬ ਕਹਿੰਦੇ ਫਿਰ 40 ਦਿਨਾਂ ਲਈ ਭੋਜਨ ਕਿਉਂ ਛਕਦਾ? ਆਖੋ ਵਾਹਿਗੁਰੂ, ਮਹੀਨੇ 2 ਮਹੀਨੇ ਲਈ ਕਿਉਂ ਛਕਦਾ? ਫਿਰ ਸੰਗਰਾਂਦ ਦੀ ਸੰਗਰਾਂਦ ਕਿਉਂ ਛਕਦਾ? ਸਿਰਫ ਮੱਸਿਆ ਦੇ ਮੱਸਿਆ ਕਿਉਂ ਛਕਦਾ? ਅਤੇ ਹਰ ਸਮੇਂ ਕਿਉਂ ਨਹੀਂ ਛਕਦਾ? ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਆਖੋ ਵਾਹਿਗੁਰੂ, ਦਿਨਾਂ ਦੀ ਗਿਣਤੀ 'ਚ ਕਿਉਂ ਪੈ ਗਿਆ? ਆਖੋ ਵਾਹਿਗੁਰੂ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਆਖੋ ਭਾਈ, ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਮੇਰੇ ਸਾਹਿਬ ਇੱਕ ਸਵਾਲ ਕਰਦੇ ਨੇ। ਹਰ ਗੁਰਸਿੱਖ ਪਰਿਵਾਰ ਦਾ ਜੀ ਇਹ ਕਹਿੰਦਾ, ਹੇ ਸਾਹਿਬ ਜੀ ਮੇਰੀ ਹਰ ਚੜ੍ਹਦੀ ਸਵੇਰ ਖੁਸ਼ੀਆਂ ਲੈ ਕੇ ਆਵੇ। ਆਖੋ ਭਾਈ, ਸਾਹਿਬ ਜੀ ਮੇਰ ਹਰ ਆਉਂਦੀ ਪ੍ਰਭਾਸ ਖੇੜਾ ਲੈ ਕੇ ਆਵੇ, ਮੇਰਾ ਹਰ ਚੜ੍ਹਦਾ ਦਿਨ ਸੁੱਖਾਂ ਦਾ ਹੋਵੇ। ਅਤੇ ਮੇਰੇ ਸਾਹਿਬ ਕਹਿੰਦੇ ਫਿਰ ਮੇਰਾ ਕਹਿਣਾ ਮਨ। ਆਖੋ ਭਾਈ, ਜੇ ਤੂੰ ਚਾਹੁੰਦਾ ਹਰ ਚੜ੍ਹਦੀ ਸਵੇਰ ਸੁੱਖਾਂ ਦੀ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ, ਅਤੇ ਤੂੰ ਵੀ ਰਾਮ ਰਸਾਇਣ ਨਿੱਤ ਉੱਠ ਵੀ ਇੱਕ ਬੇਨਤੀ ਕਰਾਂ। ਜਦੋਂ ਮੈਂ ਰਾਮ ਰਸਾਇਣ ਦੀ ਵਿਚਾਰ ਕਰਦਾ ਅਤੇ ਸਾਹਿਬਾਂ ਦੀ ਇੱਕ ਪੰਕਤੀ ਨੇ ਮੈਨੂੰ ਬਹੁਤ ਕੁਛ ਸਮਝਾ ਦਿੱਤਾ। ਮੈਂ ਪਿੱਛੇ ਨਾਗਪੁਰ ਤੋਂ ਦੀਵਾਨ ਕਰਕੇ ਆਇਆ, ਆ ਕੇ ਮੈਨੂੰ ਪੁੱਛਦੇ ਸੀ ਤੂੰ ਨਾਗਪੁਰ ਦਾ ਸੰਗਤਰਾ ਲਿਆਇਆ, ਇਸ ਦਾ ਭਾਵ ਇਹ ਹੋ ਗਿਆ। ਨਾਗਪੁਰ ਵਸਤੂਆਂ ਤਾਂ ਬਹੁਤ ਨੇ, ਲੇਕਿਨ ਇੱਕ ਸੰਗਤਰੇ ਕਰਕੇ ਨਾਗਪੁਰ ਦਾ ਨਾਮ ਮਸ਼ਹੂਰ ਹੈ। ਲੋਕ ਕਹਿੰਦੇ ਕੰਧਾਰ ਦਾ ਮੇਵਾ, ਇਹ ਨਹੀਂ ਕਿ ਕੰਧਾਰ ਵਿੱਚ ਹੋਰ ਵਸਤੂਆਂ ਨਹੀਂ ਮਿਲਦੀਆਂ, ਬਹੁਤ ਨੇ, ਲੇਕਿਨ ਮੇਵੇ ਕਰਕੇ ਕੰਧਾਰ ਦਾ ਨਾਮ ਮਸ਼ਹੂਰ ਹੈ। ਸਾਹਿਬ ਕਹਿੰਦੇ ਫਿਰ ਤੁਸੀਂ ਦੱਸੋ, ਜੇ ਨਾਗਪੁਰ ਦਾ ਨਾਮ ਸੰਗਤਰੇ ਕਰਕੇ ਹੈ, ਇੰਨੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ, ਜੇ ਅਗਰ ਕੰਧਾਰ ਦਾ ਨਾਮ ਮੇਵੇ ਕਰਕੇ ਹੈ, ਇੰਨੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ, ਤੁਸੀਂ ਦੱਸੋ ਤੁਹਾਡੀ ਕਾਇਆ ਨਗਰੀ ਜੋ ਹੈ ਇਸ ਵਿੱਚ ਰਸ ਤਾਂ ਬਹੁਤ ਨੇ, ਪਰ ਨਾ ਰਸਾਂ ਵਿੱਚ ਸਭ ਤੋਂ ਉੱਤਮ ਰਸ ਕਿਹੜਾ? ਆਖੋ ਇਹ ਤੁਸੀਂ ਦੱਸੋ, ਤੁਹਾਡਾ ਵੀ ਇੱਥੇ ਇੱਕ ਸ਼ਹਿਰ ਹੈ, ਕਾਇਆ ਨਗਰੀ ਹੈ, ਤੁਸੀਂ ਇਸ ਨਗਰੀ ਵਿੱਚ ਤੁਸੀਂ ਦੱਸੋ, ਰਸ ਤਾਂ ਨਗਰੀ 'ਚ ਬਹੁਤ ਨੇ, ਰਸ ਕਸ ਬਹੁਤ ਨੇ, ਪਰ ਤੁਹਾਡੀ ਨਗਰੀ ਵਿੱਚ ਰਸਾਂ 'ਚੋਂ ਉੱਤਮ ਰਸ ਕਿਹੜਾ? ਤੁਸੀਂ ਦੱਸੋ। ਨਾਗਪੁਰ ਦਾ ਤੁਹਾਨੂੰ ਪਤਾ, ਜਿਹੜੀ ਤੁਹਾਡੀ ਆਪਣੀ ਨਗਰੀ ਹੈ ਤੁਹਾਨੂੰ ਗਿਆਨ ਹੀ ਨਹੀਂ। ਵਾਹਿ, ਇਸ ਨਗਰੀ ਵਿੱਚ ਰਸ ਕਸ ਬਹੁਤ ਨੇ, ਲਭ ਕੁੱਤਾ ਕੂੜ ਝੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਆਖੋ ਭਾਈ, ਰਸ ਕਸ ਆਪ ਸਲਾਹਿਣਾ, ਇਹ ਕਰਮ ਵੇਲੇ ਕਰਤਾਰ, ਅਤੇ ਰਸ ਵੀ ਬੜੇ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇੰਨੇ ਰਸ ਅਤੇ ਨਾਮ ਕਿੱਥੇ? ਇਹ ਤੇਰਾ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਧੂਣ ਦੱਸ ਤੇਰੀ ਕਾਇਆ ਨਗਰੀ ਵਿੱਚ ਰਸ ਤਾਂ ਬਹੁਤ ਨੇ, ਕਸ ਬਹੁਤ ਨੇ, ਉੱਤਮ ਰਸ ਕਿਹੜਾ? ਸਾਹਿਬ ਕਹਿੰਦੇ ਮੈਂ ਦੱਸਦਾ, ਕਾਇਆ ਨਗਰ ਮੈਂ ਰਾਮ ਰਸ ਉਤਮ, ਕਿਉਂ ਪਾਈਆ ਉਪਦੇਸ਼ ਜਨ ਕਰੋ। ਆਖੋ ਭਾਈ, ਸਾਰੇ ਬੋਲੋ ਭਾਈ, ਮੈਂ ਕੋਈ ਵੀ ਗੱਲ ਉਹ ਨਹੀਂ ਕਰਨੀ ਜਿੱਥੇ ਮੇਰੀ ਗੁਰੂ ਦੀ ਸਟੈਂਪ ਨਾ ਲੱਗਦੀ ਹੋਵੇ। ਆਖੋ ਭਾਈ, ਜਦੋਂ ਮੈਨੂੰ ਤੋਰਿਆ ਗਿਆ ਸੀ ਇਸ ਪਾਸੇ, ਉਹਨੇ ਕਿਹਾ ਦੇਖੀ ਬੋਲਣ ਤੋਂ ਪਹਿਲਾਂ ਸੋਚੀ ਕਿ ਕਿਸੇ ਵਿਚਾਰ 'ਤੇ ਮੇਰੇ ਸਾਹਿਬ ਦੀ ਬਾਣੀ ਦੀ ਸਟੈਂਪ ਲੱਗਦੀ ਹੈ ਕਿ ਨਹੀਂ। ਮਨੁੱਖ ਦੀ ਸੋਚ ਗਲਤ ਹੋ ਸਕਦੀ ਹੈ, ਲੇਕਿਨ ਗੁਰੂ ਦੀ ਸੋਚ ਹਮੇਸ਼ਾ ਹੀ ਸੱਚੀ ਹੈ। ਸਾਹਿਬ ਕਹਿੰਦੇ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਐ ਉਪਦੇਸ਼ ਜਨ ਕਰੋ। ਫਿਰ ਮੇਰੇ 'ਤੇ ਸਵਾਲ ਕਰਦੇ ਨੇ ਕਈ, ਜੇ ਅੰਦਰ ਰਾਮ ਰਸ ਪਹਿਲਾਂ ਹੀ ਪਿਆ ਫਿਰ ਬਾਹਰੋਂ ਪਾਉਣ ਦੀ ਕੀ ਲੋੜ ਹੈ। ਆਖੋ ਵਾਹਿਗੁਰੂ। ਫਿਰ ਗੁਰੂ ਦੇਖਿਆ ਕਿਉਂ ਦਿੰਦਾ, ਫਿਰ ਗੁਰੂ ਬਾਹਰੋਂ ਕਿਉਂ ਕਹਿੰਦਾ ਨਾਮ ਜਪੋ। ਆਖੋ ਭਾਈ, ਜੇ ਆਲਰੇਡੀ ਪਹਿਲਾਂ ਹੀ ਬੜਾ ਪਿਆ। ਆਖੋ ਵਾਹਿਗੁਰੂ। ਇਹ ਸਵਾਲ ਕੀਤਾ ਜਾਂਦਾ, ਬਿਲਕੁਲ ਸੱਚਾਈ ਹੈ, ਤੁਹਾਡੇ ਅੰਦਰ ਇੱਕ ਰਾਮ ਰਸ ਪਿਆ, ਭਰਪੂਰ ਪਿਆ, ਅਤੁੱਟ ਪਿਆ, ਕੋਈ ਸ਼ੱਕ ਨਹੀਂ। ਕਾਇਆ ਨਗਰ ਮੈਂ ਰਾਮ ਰਸ ਉੱਤਮ, ਰਸਾਂ 'ਚ ਉੱਤਮ ਰਸ ਪਿਆ, ਕਿਉਂ ਪਾਈ ਹੈ, ਕਿਵੇਂ ਪਾਈ ਹੈ, ਉਪਦੇਸ਼ ਜਨ ਕਰੋ। ਜੋ ਸਾਡੇ 'ਤੇ ਸਵਾਲ ਕਹਿੰਦੇ ਨੇ ਫਿਰ ਕਿਉਂ ਦਿੰਦਾ। ਮੈਂ ਇੱਕੋ ਗੱਲ ਕਹੀ ਸੀ, ਤੁਸੀਂ ਕਦੇ ਹੈਂਡ ਪੰਪ ਲਵਾਇਆ ਆਪਣੇ ਘਰਾਂ ਵਿੱਚ? ਪੰਜਾਬ 'ਚ ਲੱਗਦੇ ਨੇ, ਧਰਤੀ ਕੁਝ ਪਾਣੀ ਥੋੜ੍ਹਾ ਤਾਂ ਨਹੀਂ ਭਰੀ ਪਈ ਹੈ ਧਰਤੀ ਪਾਣੀ ਨਾਲ, ਲੇਕਿਨ ਜਦੋਂ ਹੈਂਡ ਪੰਪ ਲੱਗ ਜਾਂਦਾ ਸਭ ਕੁਝ ਫਿੱਟ ਹੋ ਜਾਂਦਾ, ਮਸ਼ੀਨ ਫਿੱਟ ਹੋ ਜਾਂਦੀ ਹੈ। ਪਰ ਜਿੰਨੀ ਦੇਰ ਤੱਕ ਬਾਹਰੋਂ ਪਾਣੀ ਨਹੀਂ ਨਾ ਪਾਉਂਦੇ, ਉਨੀ ਦੇਰ ਤੱਕ ਅੰਦਰਲਾ ਪਾਣੀ ਵੀ ਬਾਹਰ ਨਹੀਂ ਆਉਂਦਾ। ਆਖੋ ਵਾਹਿਗੁਰੂ। ਬਾਹਰੋਂ ਪਾਣੀ ਪਾਈਦਾ, ਬਾਹਰੋਂ ਪਾਣੀ ਪਾ ਕੇ ਹੈਂਡਲ ਮਾਰੀਦਾ, ਫਿਰ ਉਹ ਪਾਣੀ ਅੰਦਰ ਜਦੋਂ ਜਾਂਦਾ ਉਹ ਬਾਹਰਲਾ ਪਾਣੀ ਅੰਦਰਲੇ ਪਾਣੀ ਨੂੰ ਖਿੱਚ ਕੇ ਬਾਹਰ ਲਿਆਉਂਦਾ। ਆਖੋ ਵਾਹਿਗੁਰੂ। ਮੈਨੂੰ ਤਾਂ ਇਉਂ ਲੱਗਦਾ ਮੇਰੇ ਗੁਰੂ ਨੇ ਗੁਰਦੀਖਿਆ ਦੇ ਕੇ ਜੋ ਸ਼ਬਦ ਦਿੱਤਾ, ਜੋ ਜਪਣ ਲਈ ਕਿਹਾ, ਜੋ ਨਾਮ ਰਸ ਦੀ ਕਮਾਈ ਕਰਨ ਲਈ ਕਿਹਾ ਹੀ ਇਸੇ ਵਾਸਤੇ ਹੈ। ਜਿਵੇਂ ਜਿਵੇਂ ਜਪੇਗਾ ਨਾ, ਕਮਾਈ ਕਰੇਗਾ, ਅੰਦਰਲਾ ਰਾਮ ਰਸ ਪ੍ਰਗਟ ਹੋਏਗਾ, ਤੇਰੇ ਜੀਵਨ 'ਚੋਂ ਪ੍ਰਗਟ ਹੋ ਜਾਏਗਾ। ਆਖੋ ਵਾਹਿਗੁਰੂ। ਤੇਰੇ ਜੀਵਨ ਦੀਆਂ ਮਾਨਸਿਕ ਕਿਰਿਆਵਾਂ 'ਚੋਂ ਪ੍ਰਗਟ ਹੋ ਜਾਏਗਾ, ਤੇਰੀ ਦੇਖਣੀ 'ਚੋਂ ਪ੍ਰਗਟ ਹੋ ਜਾਏਗਾ। ਆਖੋ ਵਾਹਿਗੁਰੂ। ਤੇਰੇ ਬੋਲਾਂ 'ਚੋਂ ਪ੍ਰਗਟ ਹੋ ਜਾਏਗਾ, ਤੇਰੀ ਰਹਿਣੀ 'ਚ ਪ੍ਰਗਟ ਹੋ ਜਾਏਗਾ, ਤੇਰੀ ਕਹਿਣੀ 'ਚ ਪ੍ਰਗਟ ਹੋ ਜਾਏਗਾ। ਦੋ ਗੱਲਾਂ ਨੇ ਪਰਖਣ ਦੀਆਂ, ਸੁਭਾਅ ਅਤੇ ਵਰਤਾਓ। ਮਨੁੱਖੀ ਜੀਵਨ ਵਿੱਚ ਸੁਭਾਅ ਅਤੇ ਵਰਤਾਓ ਦੀ ਕਸਵੱਟੀ ਤੋਂ ਜਾਣਿਆ ਜਾਂਦਾ ਕਿ ਮਨੁੱਖ ਕੈਸਾ ਹੈ। ਆਖੋ ਵਾਹਿਗੁਰੂ। ਜੇ ਅੰਦਰ ਰਾਮ ਰਸ ਹੋਏਗਾ ਉਸਦਾ ਸੁਭਾਅ ਵੀ ਉਸਦੇ ਮੁਤਾਬਕ ਜਦੋਂ ਕਲਾ ਵਰਤੇਗੀ। ਆਖੋ ਵਾਹਿਗੁਰੂ। ਇਸੇ ਕਰਕੇ ਸਾਹਿਬ ਕਹਿੰਦੇ ਰਾਮ ਰਸਾਇਣ ਨਿਤ ਉੱਠ ਪੀਓ। ਕਿਉਂ ਨਿਤ ਉੱਠ ਕਿਉਂ ਕਿਹਾ ਹੈ? ਜੇ ਤੁਹਾਡੇ ਘਰ ਨਲਕਾ ਲੱਗ ਜਾਏ ਕੁਛ ਸਮੇਂ, ਤੁਸੀਂ ਹੈਂਡਲ ਨਾ ਮਾਰੋ, ਬੋਕੀ ਸੁੱਕ ਜਾਏਗੀ। ਆਖੋ ਵਾਹਿਗੁਰੂ। ਫਿਰ ਮੁੜ ਕੇ ਕਾਰੀਗਰ ਬੁਲਾਉਣਾ ਪਏਗਾ। ਆਖੋ ਵਾਹਿਗੁਰੂ। ਅਤੇ ਫਿਰ ਬੁਲਾਉਣਾ ਪਏਗਾ, ਮੁੜ ਕੇ ਫਿਰ ਪਾਣੀ ਬਾਹਰੋਂ ਪਾਉਣਾ ਪਏਗਾ। ਅਤੇ ਜੇ ਤੁਸੀਂ ਗੁਰਸ਼ਬਦ ਦੀ ਕਮਾਈ ਨਹੀਂ ਨਾ ਕੀਤੀ, ਨਿਤ ਉੱਠਦਾ ਭਾਵ ਹੈ ਹਰ ਸਮੇਂ, ਅਤੇ ਫਿਰ ਕੀ ਹੋਏਗਾ? ਫਿਰ ਕਲਾ ਨਹੀਂ ਉੱਠੇਗੀ। ਆਖੋ ਵਾਹਿਗੁਰੂ। ਫਿਰ ਟੈਨਸ਼ਨ ਹੋ ਜਾਏਗੀ, ਫਿਰ ਕਲਪਨਾਵਾਂ ਆ ਜਾਣਗੀਆਂ। ਆਖੋ ਵਾਹਿਗੁਰੂ। ਫਿਰ ਭਟਕਣਾ ਸ਼ੁਰੂ ਹੋ ਜਾਏਗੀ, ਫਿਰ ਤੂੰ ਅੰਦਰ ਅੰਦਰ ਕੁੜੀ ਜਾਏਗਾ। ਆਖੋ ਵਾਹਿਗੁਰੂ। ਅਨਿਤ ਉੱਠਦਾ ਭਾਵ ਨੇਮ ਨਾਲ ਹੈ। ਆਖੋ ਵਾਹਿਗੁਰੂ। ਅੱਜ ਕਈ ਕਹਿੰਦੇ ਨੇ ਕੀ ਲੋੜ ਹੈ ਨਿਤਨੇਮ ਕਰਨ ਦੀ? ਨਾ ਨਾ ਨਾ। ਆਖੋ ਵਾਹਿਗੁਰੂ। ਜੇ ਨੇਮ ਨਹੀਂ ਕਰੇਗਾ ਨਿਤ ਦਾ, ਆਖੋ ਵਾਹਿਗੁਰੂ। ਜੇ ਤੇਰਾ ਨਿਤ ਦਾ ਨੇਮ ਹੀ ਨਹੀਂ ਤਾਂ ਪ੍ਰੇਮ ਕਿੱਥੇ ਹੈ? ਆਖੋ ਵਾਹਿਗੁਰੂ। ਨੇਮ ਅਤੇ ਪ੍ਰੇਮ ਦਾ ਬੜਾ ਸੰਬੰਧ ਹੈ। ਆਖੋ ਵਾਹਿਗੁਰੂ। ਜੇ ਨੇਮ ਹੀ ਨਹੀਂ ਤਾਂ ਪ੍ਰੇਮ ਕਿੱਥੇ ਹੈ? ਆਖੋ ਵਾਹਿਗੁਰੂ। ਨੇਮ ਤੋਂ ਬਿਨਾਂ ਪ੍ਰੇਮ ਹੋ ਸਕਦਾ ਨਹੀਂ। ਆਖੋ। ਮੈਂ ਹੋਰ ਸੰਖੇਪ ਕਰਾਂ, ਸ਼ਬਦ ਵੀ ਬੋਲਣਾ ਚਾਹੁੰਦਾ। ਆਖੋ ਵਾਹਿਗੁਰੂ। ਹੁਣ ਸਵਾਲ ਇਹ ਹੈ, ਆਹ ਜਿਹੜਾ ਕਲਾ ਵਰਤੋਣ ਵਾਲਾ ਨਾਮ ਮਿਲਦਾ ਹੈ, ਜਿਸ ਨੇ ਅੰਦਰ ਰਾਮ ਰਸ ਨੂੰ ਪ੍ਰਗਟਾਉਣਾ, ਇਹ ਕਿੱਥੋਂ ਮਿਲੇਗਾ? ਆਖੋ ਵਾਹਿਗੁਰੂ। ਇਹ ਅਗਲਾ ਸਵਾਲ ਹੈ, ਇਹ ਕਿਹੜੀ ਹੱਟੀ ਤੋਂ ਮਿਲੇਗਾ? ਸਾਹਿਬ ਕਹਿੰਦੇ ਨੇ ਇਹ ਮਿਲੇਗਾ ਸਾਚ ਪਦਾਰਥ ਗੁਰਮੁਖ ਲਹੋ। ਆਖੋ ਭਾਈ ਇਸ ਦਾ ਦਾਤਾ ਸਿਰਫ ਗੁਰੂ ਹੈ, ਗੁਰੂ ਦਾਤਾ ਹੈ ਨਾਮ ਦਾ, ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ, ਸਤਿਗੁਰ ਮਿਲੀ ਹੈ ਨਾਮ ਉਪਜੈ। ਆਖੋ ਭਾਈ ਤ੍ਰਿਸ਼ਨਾ ਭੁੱਖ ਸਭ ਜਾਏ। ਅਗਲਾ ਸਵਾਲ ਕਰਨ ਵਾਲੇ ਕਿ ਗੁਰੂ ਦਾਤਾ ਕਿਉਂ ਹੈ? ਦਾਤੇ ਦੀ ਇੱਕ ਨਿਸ਼ਾਨੀ ਹੁੰਦੀ ਹੈ। ਅੱਜ ਤਾਂ ਸੰਸਾਰ ਦੇ ਲੋਕ ਸਾਰਿਆਂ ਨੂੰ ਦਾਤੇ ਕਹਿਣ ਲੱਗ ਪਏ ਨੇ, ਥੋੜ੍ਹਾ ਜਿਹਾ ਕਿਸੇ ਗਰੀਬ ਦੀ ਮਦਦ ਕਰ ਦਿਓ ਉਹਨੂੰ ਵੀ ਦਾਤਾ ਕਹਿੰਦੇ ਨੇ, ਰੱਬ ਦਾ ਸ਼ਰੀਕ ਨਾ ਬਣੋ। ਆਖੋ ਵਾਹਿਗੁਰੂ ਦਾਤਾ ਤਾਂ ਇੱਕੋ ਹੀ ਹੈ। ਦੇਖੋ ਨਾ ਮੈਨੂੰ ਬਾਪੂ 100 ਰੁਪਇਆ ਦੇ ਦੇਵੇ ਅਤੇ ਬਾਪੂ ਉਸ ਵਿੱਚ 10 ਮੰਗ ਲਵੇ ਅਤੇ ਮੈਂ 10 ਦੇ ਦਿਆਂ ਅਤੇ ਮੈਂ ਦਾਤਾ ਕਿਵੇਂ ਹੋ ਗਿਆ? ਦਿੱਤਾ ਮੇਰੇ ਬਾਪੂ ਦਾ। ਆਖੋ ਵਾਹਿਗੁਰੂ ਉਹਦੇ 'ਚੋਂ ਹੀ ਮੈਂ ਦੇ ਰਿਹਾ, ਮੈਂ ਦਾਤਾ ਕਿਵੇਂ ਹੋ ਗਿਆ? ਆਖੋ ਵਾਹਿਗੁਰੂ ਲੋਕ ਥੋੜ੍ਹੀ ਜਿਹੀ ਗੱਲ 'ਤੇ ਹੀ ਦਾਤੇ ਬਣਾ ਛੱਡਦੇ ਨੇ। ਦਾਤਾ ਇੱਕੋ ਹੀ ਹੈ, ਉਸ ਦਾਤੇ ਦੀ ਇੱਕੋ ਇੱਕ ਨਿਸ਼ਾਨੀ ਹੁੰਦੀ ਹੈ, ਉਸਨੂੰ ਦਾਤਾ ਕਹਿ ਸਕਦੇ ਹਾਂ। ਦਾਤਾ ਉਹ ਹੈ ਜਿਹੜਾ ਦਾਤ ਨੂੰ ਵੇਚਦਾ ਨਹੀਂ। ਆਖੋ ਵਾਹਿਗੁਰੂ ਜਿਹੜਾ ਦਾਤ ਵੇਚ ਦੇਵੇ ਉਹ ਦਾਤਾ ਹੀ ਨਹੀਂ ਹੁੰਦਾ। ਜੇ ਅੱਜ ਵੀ ਕੋਈ ਨਾਮ ਦੀ ਦਾਤ ਨੂੰ ਵੇਚ ਰਿਹਾ ਉਹ ਦਾਤਾ ਨਹੀਂ। ਨਾਮ ਦੀ ਦਾਤ ਵਿਕ ਨਹੀਂ ਸਕਦੀ, ਅਮੁੱਲ ਨੂੰ ਕੌਣ ਵੇਚੇਗਾ? ਅਮੁੱਲ ਦੀ ਕੀਮਤ ਕੌਣ ਪਾਏਗਾ? ਅਮੁੱਲ ਦੀ ਕੀਮਤ ਕੌਣ ਪਾ ਸਕਦਾ? ਕੀਮਤ ਪਾਉਣ ਦਾ ਇੱਕ ਸੂਤਰ ਹੈ, ਇੱਕੋ ਹੀ ਸੂਤਰ ਸਾਰੇ ਵਪਾਰੀ ਜਾਣਦੇ ਨੇ, ਉਹ ਹੈ ਬਰਾਬਰੀ। ਕੀਮਤ ਪਾਉਣ ਦਾ ਇੱਕ ਸੂਤਰ ਹੈ ਬਰਾਬਰੀ। ਤੁਸੀਂ ਕੱਪੜਾ ਲਿਆ ਉਸਦੇ ਬਰਾਬਰ ਦੀ ਕਰੰਸੀ ਦੇ ਦਿਓਗੇ? ਆਖੋ ਭਾਈ ਪਿਛਲੇ ਸਮਿਆਂ ਜਦੋਂ ਕਰੰਸੀ ਨਹੀਂ ਸੀ, ਲੋਕ ਕੱਪੜੇ ਦੇ ਬਦਲੇ ਦਾਣੇ ਦੇ ਦਿੰਦੇ ਸੀ, ਅੰਨ ਦੇ ਦਿੰਦੇ ਸੀ। ਕੀਮਤ ਪਾਉਣ ਦਾ ਸੂਤਰ ਹੈ ਬਰਾਬਰੀ। ਜਿਸ ਮੇਰੇ ਰੱਬ ਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ ਉਸਦੀ ਕੀਮਤ ਕੌਣ ਪਾਏਗਾ? ਆਖੋ ਵਾਹਿਗੁਰੂ। ਇਸੇ ਕਰਕੇ ਉਸ ਨੂੰ ਨਿਰਵੈਰ ਕਿਹਾ ਜਾਂਦਾ, ਕਿਉਂਕਿ ਉਸਦਾ ਬਰਾਬਰ ਕੋਈ ਨਹੀਂ। ਜੇ ਅਗਰ ਕੋਈ ਬਰਾਬਰ ਹੋਵੇ ਫਿਰ ਨਿਰਵੈਰ ਹੀ ਕੋਈ ਕਹੇਗਾ। ਉਸ ਨੂੰ ਨਿਰਭਉ ਕਿਉਂ ਕਿਹਾ ਜਾਂਦਾ? ਕਿ ਉਸ ਦੇ ਉੱਪਰ ਕੋਈ ਵੱਡਾ ਹੈ ਹੀ ਨਹੀਂ, ਉਹ ਆਪ ਹੀ ਆਪ ਹੈ। ਕੀਮਤ ਕੌਣ ਪਾਏਗਾ? ਨਾ ਤਾਂ ਉਸਦੇ ਕੋਈ ਬਰਾਬਰ ਹੈ, ਨਾ ਉਸ ਤੋਂ ਕੋਈ ਵੱਡਾ ਹੈ। ਜਦ ਉਹ ਆਪ ਹੀ ਆਪ ਹੈ ਤੇ ਇਸ ਕਰਕੇ ਫਿਰ ਉਸਦੇ ਬਰਾਬਰ ਕੋਈ ਦਾਤਾ ਵੀ ਨਹੀਂ। ਆਖੋ ਵਾਹਿਗੁਰੂ ਦਾਤੇ ਦੀ ਇੱਕ ਨਿਸ਼ਾਨੀ ਹੈ, ਉਹ ਦਾਤ ਨੂੰ ਵੇਚਦਾ ਨਹੀਂ, ਤਰੁੱਟ ਕੇ ਦਿੰਦਾ, ਪਾਂਡਾ ਵੇਖ ਕੇ ਦਿੰਦਾ, ਪ੍ਰਸੰਨ ਹੋ ਕੇ ਦਿੰਦਾ। ਮੈਂ ਰੋਜ਼ਾਨਾ ਸੁਣਿਆ, ਰੋਜ਼ਾਨਾ ਤੁਸੀਂ ਵੀ ਸੁਣਿਆ, ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹਿਬ ਕਰਮਾਤ ਸਾਹਿਬ ਤੁੱਠੈ ਜੋ ਮਿਲੈ। ਦਾਤ ਦਾ ਸੰਬੰਧ ਦਾਤੇ ਨਾਲ ਹੈ, ਦਾਤੇ ਦਾ ਸੰਬੰਧ ਤਰੁੱਠਣ ਨਾਲ ਹੈ। ਆਖੋ ਵਾਹੀ ਦਾਤਾ ਤਰੁੱਠ ਕੇ ਦੇਗਾ। ਜੇ ਤੁਸੀਂ ਇਸ ਗੱਲ ਨੂੰ ਸਮਝਣਾ ਹੋਵੇ ਤੇ ਸਾਹਿਬ ਨੂੰ ਪੁੱਛ ਲੈਂਦੇ ਹਾਂ, ਸਟੈਂਪ ਲੱਗਦੀ। ਸਾਹਿਬ ਜੀ ਸਾਨੂੰ ਤੁਸੀਂ ਕਹਿੰਦੇ ਹੋ ਦਾਤ ਮੁੱਲ ਨਹੀਂ ਮਿਲਦੀ, ਫਿਰ ਤੁਸੀਂ ਕਿਰਪਾ ਕਰਕੇ ਦੱਸੋ ਤੁਸੀਂ ਕਿਵੇਂ ਲਈ ਸੀ? ਆਖੋ ਵਾਹਿਗੁਰੂ ਤੁਸੀਂ ਦੱਸੋ ਤੁਸੀਂ ਇਹ ਦਾਤ ਕਿਵੇਂ ਲਈ ਸੀ? ਤੇ ਸਾਹਿਬ ਆਪਣੀ ਬਾਣੀ ਦੁਆਰਾ ਦੱਸਦੇ ਨੇ, ਆਓ ਗੁਰੂ ਦੇ ਸਿੱਖ ਪਰਿਵਾਰੋ, ਮੈਂ ਦੱਸਦਾ ਇਹ ਦਾਤ ਕਿਵੇਂ ਲਈ ਸੀ, ਮੈਨੂੰ ਇਹ ਦਾਤ ਕਿਵੇਂ ਮਿਲੀ ਸੀ। ਜਿਸ ਤਰ੍ਹਾਂ ਇਹ ਮੈਨੂੰ ਮਿਲੀ ਸੀ ਉਸੇ ਤਰ੍ਹਾਂ ਹੀ ਤੁਹਾਨੂੰ ਮਿਲੇਗੀ। ਕੰਚਨ ਸਿਉਂ ਪਾਈਏ ਨੀ ਤੋਲ। ਆਖੋ ਵਾਹਿਗੁਰੂ ਆਖੋ ਵਾਹਿਗੁਰੂ ਸੋਨੇ ਨਾਲ ਵੀ ਨਹੀਂ, ਆਖੋ ਵਾਹਿਗੁਰੂ ਸੋਨੇ ਦੇ ਬਰਾਬਰ ਤੋਲ ਕੇ ਵੀ ਨਹੀਂ। ਆਖੋ ਵਾਹਿਗੁਰੂ ਇਹ ਤਰੁੱਠ ਕੇ ਮਿਲਣਾ। ਬੇਨਤੀ ਕਰਾਂ ਦਾਤ ਕੋਈ ਵੀ ਹੈ ਨਾ ਤੁਹਾਡੇ ਲਿਆ ਨਹੀਂ, ਜੇ ਮਿਲਣੀ ਦਾਤੇ ਤੇ ਦਿੱਤਿਆਂ ਮਿਲਣੀ ਹੈ। ਆਖੋ ਪਰ ਪਾਂਡਾ ਬਣਾਉਣਾ ਹੋਏਗਾ, ਕਿਉਂਕਿ ਜੇ ਤੁਸੀਂ ਕੋਈ ਵਸਤੂ ਲੈਣ ਜਾਂਦੇ ਹੋ ਤੇ ਕੋਈ ਨਾ ਕੋਈ ਕੱਪੜਾ ਤੇ ਪਾਂਡਾ ਲੈ ਕੇ ਜਾਓ, ਕਈ ਨਾ ਦੁੱਧ ਲੈ ਪਾਂਡਾ ਤਾਂ ਚਾਹੀਦਾ, ਤੇ ਇੰਨੀ ਵੱਡੀ ਦਾਤ ਪਾਉਣੀ ਹੈ ਬਿਨਾਂ ਪਾਂਡੇ ਤੋਂ ਕਿਵੇਂ ਪਾਉਣਗੇ? ਆਖੋ ਵਾਹਿਗੁਰੂ ਪਾਂਡਾ ਬਣਾਉਣਾ ਪਏਗਾ। ਜੈਸੀ ਦਾਤ ਹੈ ਤੈਸੀ ਆਗੂ ਹੈ। ਇੱਕ ਬੇਨਤੀ ਕਰਾਂ, ਕਾਫੀ ਸਮਾਂ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਲਗਾਇਆ, ਮੇਰੇ ਨਾਲ ਜਾ ਰਹੇ ਸੀ ਅਤੇ ਰਸਤੇ 'ਚ ਇੱਕ ਬਜ਼ੁਰਗ ਬਾਬਾ ਮਿਲ ਗਿਆ। ਸਵੇਰ ਸਵੇਰ ਦਾ ਸਮਾਂ, ਪੁੱਛਿਆ ਬਾਬਾ ਜੀ ਕਿੱਥੇ ਚੱਲੇ ਸਵੇਰੇ ਸਵੇਰੇ। 70 ਕੁ ਸਾਲ ਦੀ ਉਮਰ ਉਹਨਾਂ ਦੀ। ਕਹਿਣ ਲੱਗੇ ਦੋ ਕੰਮ ਘਰੋਂ ਕਰ ਆਇਆ, ਬਕਾਇਆ ਦੋ ਕੰਮ ਕਰਨ ਚੱਲਿਆ। ਹੈਰਾਨ ਹੋ ਗਏ, ਬਾਬਾ ਘਰੋਂ ਜਿਹੜੇ ਦੋ ਕੰਮ ਕਰਕੇ ਆਇਓ ਉਹ ਕਿਹੜੇ ਨੇ, ਜਿਹੜੇ ਬਕਾਇਆ ਦੋ ਕੰਮ ਰਹਿੰਦੇ ਨੇ ਉਹ ਕਿਹੜੇ ਕਰਨ ਚੱਲੇ ਹੋ? ਕਹਿੰਦੇ ਤੁਹਾਨੂੰ ਨਹੀਂ ਪਤਾ? ਅਸੀਂ ਕਿਹਾ ਸਾਨੂੰ ਤਾਂ ਇੰਨਾ ਅਨੁਭਵ ਨਹੀਂ। ਕਹਿੰਦੇ ਸੁਣੋ, ਮੇਰੇ ਸਾਹਿਬ ਨੇ ਕਿਹਾ ਅੰਤਰ ਗੁਰ ਆਰਾਧਨਾ, ਇਹ ਕਰ ਆਇਆ ਅੰਤਰਮੁਖੀ ਹੋ ਕੇ ਪਹਿਲਾਂ ਆਪਣੇ ਸਾਹਿਬ ਨੂੰ ਯਾਦ ਕਰਕੇ ਆਇਆ, ਅੰਤਰਮੁਖੀ ਹੋ ਕੇ ਚੇਤੇ ਵਿੱਚ ਚਿੰਤਨ ਵਿੱਚ ਅੰਤਰ ਗੁਰ ਆਰਾਧਨਾ। ਕਹਿੰਦੇ ਫਿਰ ਮੈਂ ਨਿਤਨੇਮ ਵੀ ਕਰ ਆਇਆ, ਜੇ ਵਾ ਜਪ ਗੁਰ ਨਾ, ਇਹ ਦੋ ਕੰਮ ਕਰ ਆਇਆ ਆਗੂ ਭਾਈ ਘਰੋਂ ਕਰ ਆਇਆ। ਕਹਿੰਦੇ ਹੁਣ ਮੈਂ ਚੱਲਿਆ ਨੇਤਰੀ ਸਤਿਗੁਰ ਦੇ, ਗੁਰੂ ਦੇ ਦਰਸ਼ਨ ਕਰਨ ਚੱਲਿਆ ਆਗੂ ਭਾਈ। ਉੱਥੇ ਜਾ ਕੇ ਚੌਥਾ ਕੰਮ ਵੀ ਕਰਾਂਗਾ, ਸਰਵਣੀ ਸੁਣਨਾ ਗੁਰ ਨਾ ਆਗੂ ਭਾਈ। ਉਹ ਕਹਿਣ ਲੱਗੇ ਰੁਪਈਆ ਕਿੰਨੇ ਪੈਸੇ ਦਾ ਹੁੰਦਾ ਹੈ? ਅਸੀਂ ਕਿਹਾ 100 ਪੈਸੇ ਦਾ। ਜੇ 99 ਹੋ ਜਾਣਗੇ ਰੁਪਈਆ ਹੋ ਜਾਏਗਾ? ਅਸੀਂ ਕਿਹਾ ਨਹੀਂ, ਜੇ ਚਾਰਾਂ ਕੰਮਾਂ 'ਚੋਂ ਇੱਕ ਵੀ ਕੰਮ ਰਹਿ ਗਿਆ ਨਾ ਤਾਂ ਅਗਲੀ ਪੰਕਤੀ ਨਹੀਂ ਜੇ ਬਣਨੀ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਅੱਖ ਵਾਹਿਗੁਰੂ, ਇੱਕ ਵੀ ਰਹਿ ਗਿਆ ਸੀ। ਸਾਰੇ ਬੋਲੋ ਭਾਈ ਗੁਰੂ ਕਿਰਪਾ ਕਰੇਗਾ। ਇਹ ਸਮਾਗਮ ਕਰਨੇ ਲਾਭ ਤਾਂ ਹੀ ਆ। ਹੁਣ ਆਪਾਂ ਕੀ ਕਰੀਏ? ਅਸੀਂ ਵੀ ਸ਼ੁਰੂ ਕਰੀਏ ਕੱਲ੍ਹ ਤੋਂ। ਹੁਣ ਤਾਂ ਸਾਰ ਕੀ ਕਰਨਾ? ਅੰਤਰ ਗੁਰ ਆਰਾਧਨਾ, ਫਿਰ ਨਿਤਨੇਮ ਕਰੋ ਬਾਣੀ, ਜੇ ਵਾ ਜਪ ਗੁਰ ਨਾਉ, ਫਿਰ ਗੁਰਦੁਆਰੇ ਵੀ ਆਇਆ ਕਰੋ, ਸੰਗਰਾਂਦ ਅਤੇ ਸੰਗਰਾਂਦ ਨਹੀਂ ਆਖੋ ਵਾਹਿਗੁਰੂ ਆਇਆ ਕਰੋ। ਚੌਥੀ ਗੱਲ ਵੀ ਸੁਣਿਆ ਵੀ ਕਰੋ ਆਖੋ ਭਾਈ, ਜੇ ਚਾਰੇ ਕੰਮ ਕਰ ਗਏ ਸਤਿਗੁਰੂ ਸੇਤੀ ਰਤਿਆਂ ਦਰ ਕੇ ਪਾਈ ਹੈ ਠਾਉਂ। ਕਿਉਂ? ਤੁਹਾਡੀ ਕਿਸਮਤ ਚੰਗੀ ਹੈ, ਤੁਹਾਨੂੰ ਸਰੀਰ ਮਿਲਿਆ ਨਾ, ਤੁਰ ਸਕਦੇ ਹੋ, ਬੈਠ ਸਕਦੇ ਹੋ ਨਾ, ਐਸੀ ਕੋਈ ਸ਼ਕਤ ਨਹੀਂ। ਜੇ ਤੁਰ ਵੀ ਸਕਦੇ ਹੋ, ਬੈਠ ਵੀ ਸਕਦੇ ਹੋ, ਬੋਲ ਵੀ ਸਕਦੇ ਹੋ, ਸੁਣ ਵੀ ਸਕਦੇ ਹੋ, ਪਰ ਕਸਰ ਕਿਹੜੀ ਹੈ? ਆਖੋ ਭਾਈ ਕੀ ਕਸਰ ਹੈ? ਕੋਈ ਹੈ ਕਸਰ? ਫਿਰ ਕਹਿੰਦੇ ਉਸਦੀ ਕਿਰਪਾ ਤਾਂ ਹੋਈ ਨਾ, ਅਤੇ ਉਹ ਕਿਰਪਾ ਕਰਦਾ ਤਾਂ ਮਿਲਦਾ ਨਾ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਸ ਦੇ, ਜੇ ਮਿਲ ਗਈ ਸ਼ੁਕਰ ਕਰੋ, ਸਰੀਰ ਮਿਲਿਆ ਸ਼ੁਕਰ ਕਰੋ, ਸੰਗਤ ਮਿਲੀ ਹੈ ਸ਼ੁਕਰ ਕਰੋ, ਨਾਮ ਮਿਲਿਆ ਸ਼ੁਕਰ ਕਰੋ, ਗੁਰੂ ਮਿਲਿਆ ਆਖੋ ਵਾਹਿਗੁਰੂ। ਕਹੋ ਨਾਨਕ ਕਿਰਪਾ ਜਿਸ ਨੂੰ ਇਹ ਵੱਸ ਦੇ, ਜਗ ਮੈਂ ਉਤਮ ਕਾਂਡੀ ਹੈ ਵਿਰਲੇ ਕਹੀ ਕਹੀ ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ
ਵਾਹਿਗੁਰੂ
ਆਖੋ ਵਾਹਿਗੁਰੂ। ਜੋ ਗੁਰੂ ਕਹਿੰਦਾ ਉਹ ਤਾਂ ਕਰੀਏ ਆਖੋ ਭਾਈ। ਇੱਕ ਹੋਰ ਬੇਨਤੀ ਕਰਦੇ ਹਾਂ ਆਖੋ ਭਾਈ, ਜੇ ਸਾਹ ਲੈਂਦੇ ਲੈਂਦੇ ਨਾ ਇੱਕ ਛਿਨ ਮੇਰਾ ਸਾਹ ਰੁਕ ਜਾਏ, ਮੈਂ ਕਹਿੰਦਾ ਬਚਾਓ ਬਚਾਓ, ਮੈਂ ਗਿਆ ਸਾਹ ਘੁੱਟ ਗਿਆ ਗਿਆ, ਇਹਦਾ ਮਤਲਬ ਇਹ ਹੋਇਆ ਇੱਕ ਛਿਨ ਵਿੱਚ ਹੀ ਬੰਦਾ ਡੁੱਬ ਜਾਂਦਾ, ਇੱਕ ਛਿਨ 'ਚ ਹੀ ਬੰਦਾ ਤਰ ਜਾਂਦਾ ਆਖੋ ਵਾਹਿਗੁਰੂ। ਡੁੱਬਦਾ ਵੀ ਇੱਕ ਛਿਨ 'ਚ ਹੈ, ਤਰਦਾ ਵੀ ਇੱਕ ਛਿਨ 'ਚ ਹੈ ਆਖੋ ਵਾਹਿਗੁਰੂ। ਇੰਨਾ ਹੀ ਟਾਈਮ ਲੱਗਦਾ ਹੈ, ਇੱਕ ਛਿਨ 'ਚ ਹੀ ਬੰਦੇ ਡੁੱਬਦੇ ਨੇ, ਇੱਕ ਛਿਨ 'ਚ ਹੀ ਤਰ ਜਾਂਦੇ ਆਖੋ ਵਾਹਿਗੁਰੂ। ਲੱਗੇਗਾ ਇੱਕੋ ਹੀ ਛਿਨ ਆਖੋ ਵਾਹਿਗੁਰੂ, ਵੱਧ ਨਹੀਂ ਟਾਈਮ ਲੱਗਦਾ ਆਖੋ ਵਾਹਿਗੁਰੂ। ਇੱਕ ਛਿਨ, ਸਾਰੀ ਜ਼ਿੰਦਗੀ ਕਮਾਈ ਕਰ ਲੈ, ਇੱਕ ਛਿਨ ਵਿੱਚ ਸਭ ਪਰਾਇਆ ਆਖੋ ਵਾਹਿਗੁਰੂ, ਇੱਕੋ ਹੀ ਛਿਨ। ਸਾਰੇ ਬੋਲ, ਤਰੇਗਾ ਵੀ ਇੱਕ ਛਿਨ ਵਿੱਚ, ਇੱਕੋ ਹੀ ਛਿਨ। ਸਾਹ ਲੈਂਦੇ ਲੈਂਦੇ ਇੱਕ ਛਿਨ ਰੁਕ ਜਾਏ, ਮੈਂ ਗਿਆ, ਪਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਦਿਆਂ, ਇੱਕ ਛਿਨ ਸਾਈਂ ਵਿਸਰ ਜਾਏ, ਤੇ ਮੇਰਾ ਦਮ ਹੀ ਗਿਆ। ਆਖੋ ਵਾਹਿਗੁਰੂ, ਦਮ ਚਲਾ ਜਾਏ ਕਿ ਛਿਲ ਵੀ ਤੂੰ ਗਿਆ, ਸਾਈਂ ਵਿਸਰ ਜਾਏ ਤੇ ਤੇਰਾ ਦਮ ਗਿਆ। ਆਖੋ ਵਾਹਿਗੁਰੂ, ਹੁਣ ਮੈਨੂੰ ਇਹ ਗੱਲ ਦੱਸ, ਤੇਰੇ ਜੀਵਨ ਦਾ ਆਧਾਰ ਕੀ ਹੈ? ਕੀ ਆਧਾਰ ਹੋਇਆ ਫਿਰ? ਪ੍ਰਾਣੀ ਮਰ ਜਾਂਦਾ ਬਿਨਾਂ ਪ੍ਰਾਣਾਂ ਤੋਂ, ਪ੍ਰਾਣ ਮਰ ਜਾਂਦੇ ਨੇ ਬਿਨਾਂ ਪਰਮੇਸ਼ਰ ਦੀ ਨਾਮ ਤੋਂ। ਫਿਰ ਮੇਰੇ ਸਾਹਿਬ ਨੇ ਠੀਕ ਕਿਹਾ, ਸਿਮਰ ਸਿਮਰ ਨਾਮ ਬਾਰੰਗ ਬਾਰ, ਨਾਨਕ ਜੀ ਕਾ ਇਹ ਆਧਾਰ। ਆਧਾਰ ਹੀ ਉਧਾਰ ਕਰਦਾ ਹੈ। ਆਖੋ ਵਾਹਿਗੁਰੂ, ਕਲ ਯੁਗ ਮੈਂ ਇੱਕ ਨਾਮ ਉਧਾਰ, ਇਹ ਮੈਂ ਨਹੀਂ ਕਹਿੰਦਾ, ਨਾਨਕ ਬੋਲੈ ਬ੍ਰਹਮ ਵਿਚਾਰ। ਆਖੋ ਵਾਹਿਗੁਰੂ, ਇਸੇ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਤੂੰ ਭੋਜਨ ਛੱਕ, ਛਕਿਆ ਕਰ ਤੇ ਪਹੁੰਚਿਆ ਵੀ ਕਰ, ਮਾਣਿਆ ਵੀ ਕਰ। ਆਖੋ ਵਾਹਿਗੁਰੂ, ਕਿਵੇਂ ਕਹਿੰਦੇ ਨੇ ਸ਼ਬਦ ਪੜ੍ਹ ਕੇ ਸੁਣ, ਚੇਕੋ ਖਾਵੇ ਚੇਕੋ ਪੁੰਚੈ। ਉਧਾਰ ਕਿਸ ਦਾ ਹੋਏਗਾ? ਆਖੋ ਵਾਹਿਗੁਰੂ, ਭੋਜਨ ਖਾਣ ਵਾਲੇ ਦਾ ਨਹੀਂ ਇਹਦਾ। ਆਖੋ ਵਾਹਿਗੁਰੂ, ਭੋਜਨ ਬਿਮਾਰ ਕਰ ਸਕਦਾ ਹੈ ਲੇਕਿਨ ਉਧਾਰ ਨਹੀਂ। ਇੱਥੇ ਤਾਂ ਬਿਮਾਰਾਂ ਦਾ ਵੀ ਉਧਾਰ ਕਰਨ ਵਾਲਾ ਨਾਮ ਹੈ। ਆਖੋ ਵਾਹਿਗੁਰੂ, ਜੇ ਕੋਈ ਜਪਦਾ, ਕੋਈ ਵਿਚਾਰ ਕਰਕੇ ਕਮਾਉਂਦਾ, ਆਖੋ ਵਾਹਿਗੁਰੂ, ਉਸਦਾ ਉਧਾਰ ਹੋਏਗਾ। ਆਖੋ ਵਾਹਿਗੁਰੂ, ਪਹੁੰਚਣਾ ਕਮਾਉਣਾ, ਆਖੋ ਵਾਹਿਗੁਰੂ, ਸ਼ਬਦ ਹੈ ਜੋ ਖਾਧਾ ਉਸਨੂੰ ਮਾਣਨਾ, ਆਖੋ ਵਾਹਿਗੁਰੂ, ਲੇਕਿਨ ਜਪਣਾ ਤੇ ਕਮਾਉਣਾ, ਆਖੋ ਵਾਹਿਗੁਰੂ, ਫਿਰ ਹੈ ਉਧਾਰ। ਆਖੋ ਵਾਹਿਗੁਰੂ, ਇਤਨੀ ਸੇਵਾ ਸਵੀਕਾਰ ਕਰਨਾ, ਅਖਰਵਾਦ ਘਾਟ ਪੁਲਿਸ ਮਾਫ ਕਰ ਦੇਣੀ। ਅੱਜ ਰਾਤ ਦਾ ਅਰਦਾਸ ਦਾ ਜੋ ਵਿਸ਼ਾ ਹੋਏਗਾ, ਸਮੇਂ ਸਿਰ ਦਰਸ਼ਨ ਦੇਣ, ਮੈਂ ਤੁਹਾਡੇ ਕੋਲ ਕੁਛ ਸਾਂਝਾ ਪਾਉਣੀ ਹੈ। ਅੱਜ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਦੇ ਜੀਵਨ 'ਤੇ ਦਾਸ ਨੇ ਇੱਕ ਵਿਸ਼ਾ ਲਿਆ, ਕਿਉਂਕਿ 11 ਸਤੰਬਰ ਨੂੰ ਉਹਨਾਂ ਦੇ ਵੀ 300 ਸਾਲਾ ਸ਼ਤਾਬਦੀ ਮੱਲਮ ਪੱਟੀ ਦੇਣ ਦੀ ਹੈ। ਆਖੋ ਵਾਹਿਗੁਰੂ, ਆਓ ਕਈ ਗੁਰੂ ਪਿਆਰੇ ਮਾਇਆ ਭੇਟ ਕਰਕੇ ਹਰਨਾਮ ਦਨ ਬਖਸ਼ੇ, ਜਿੱਥੇ ਯੋਗ ਸਮਝਣਾ ਵਰਤ ਲੈਣਾ। ਰਾਤ ਦੇ ਪ੍ਰੋਗਰਾਮ ਫਿਰ 7:30 ਤੋਂ 9 ਵਜੇ ਤੱਕ ਦੀਕਸ਼ੀ ਗੁਰਦੁਆਰਾ ਸਾਹਿਬ, ਸਵੇਰੇ ਫਿਰ ਸਿਮਰਨ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ।